ਕਮਾਲ ਕਹਿੰਦੀ ਤਾਲੀਵਾਲ ਕਹਿੰਦੀ ਤਾਲੀਵਾਲ ਵਧੀਆ ਰੇਟ ਵੀ ਲੈ ਕੇ ਦੇਣ ਦੇ ਪੂਰਾ ਖਿਆਲ ਕਹਿੰਦੀ ਤਾਲੀਵਾਲ
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕਹਿੰਦੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058128200 ਔਰ ਵਿਜ਼ਿਟ mortgagebuddies.ca
ਕਹਿੰਦੀ ਤਾਲੀਵਾਲ
ਉਹ ਛਾਏ ਪਏ ਨੇ ਕਹਿੰਦੀ ਤਾਲੀਵਾਲ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165
ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ ਹੁਣ ਖੁੱਲ ਚੁੱਕਾ ਹੈ ਕੈਂਬਰੀ ਦੇ ਵਿੱਚ ਗੋਲਫ ਕਿਚਨਰ ਵਾਟਰਲੂ ਵੁੱਡ ਸਟੋਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹਾਉਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ ਗ੍ਰੇਨਾਈਟ ਦੇ ਕਾਊਂਟਰ ਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ ਫਾਇਰ ਪਲੇਸ ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ 425 ਹਸਪਤਾਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ ਜਾਣਕਾਰੀ ਲਈ 519-419-1331 ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ 10 ਪੌਂਡ ਸ਼ੇਰ ਮਲਟੀਗ੍ਰੇਨ ਆਟਾ 13.99 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99 ਆਮੰਡਸ 4.99 ਪਰ ਪਾਉਂਡ 300 ਗ੍ਰਾਮ ਖਾਲਸਾ ਪਨੀਰ 4.29 ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵੈਰਾਈਟੀ ਆਫ ਰੇਵੜੀ ਗੱਚਕ ਮੂੰਗਫਲੀ ਗਿਫਟ ਬਾਕਸਿਸ ਵੀ ਮਿਲਣਗੀਆਂ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵੈਰਾਈਟੀ ਅੰਡਰ ਵਨ ਰੂਫ ਏਸ਼ੀਅਨ ਫੂਡ ਸੈਂਟਰ ਨਾਓ ਓਪਨ ਇਨ ਗੁਐਲਫ 416-740-3262 ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਹੈਪੀ ਲੋਹੜੀ
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ
ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ
ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
HK Tire Center to cars and trucks pe brand new ya old tires le sakde ho
BF Goodrich Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕੀ ਹਾਲ ਚਾਲ ਤੁਹਾਡਾ ਜੀ ਅੱਜ ਤਾਂ ਠੀਕ ਠਾਕ ਹੀ ਹੋਣੇ ਮੈਨੂੰ ਲੱਗਦਾ ਪਰ ਸ਼ਾਮ ਨੂੰ ਖਰਾਬ ਹੋ ਜਾਣੇ ਨੇ ਤੁਹਾਡੇ ਹਾਲਾਤ ਵੀ ਕਿਉਂਕਿ ਕਹਿੰਦੇ ਸਨੋਅ ਸਟੋਰਮ ਆ ਜਿਹੜਾ ਉਹ ਕਾਫੀ ਵੱਡਾ ਆ ਰਿਹਾ ਟਿਕਾਣੇ 'ਤੇ ਪਹੁੰਚ ਜਾਓ ਜੀ ਟਾਈਮ ਦੇ ਹਿਸਾਬ ਨਾਲ ਹੀ ਸ਼ਾਮ ਨੂੰ ਦੱਸਦੇ ਆ ਵੀ 8 ਵਜੇ ਕਾਫੀ ਸਨੋਅ ਪੈਣੀ ਆ ਠੰਡ ਠੁੰਡ ਕਾਫੀ ਹੋ ਜਾਣੀ ਆ ਕਈ ਵਾਰੀ ਨਾ ਆਪਣਾ ਸਰੀਰ ਕਾਫੀ ਸਟਰੋਂਗ ਹੁੰਦਾ ਮਸਲ ਮੁਸਲ ਬਣਾਏ ਹੁੰਦੇ ਆ ਅਤੇ ਆਪਾਂ ਕਹਿੰਦੇ ਠੰਡ ਠੁੰਡ ਦਾ ਕੀ ਹੈ ਜੀ ਆਪਾਂ ਤਾਂ ਚੱਕ ਦਿਆਂਗੇ ਫੱਟੇ ਨੰਗੇ ਸਿਰ ਬਾਹਰ ਅਤੇ ਕੱਪੜੇ ਕੁੱਪੜੇ ਵੀ ਠੀਕ ਠਾਕ ਪਾਏ ਹੁੰਦੇ ਆ ਅਤੇ ਬਸ ਅਗਲੇ ਦਿਨ ਹੀ ਫਿਰ ਮੰਜੇ 'ਤੇ ਪੈ ਜਾਂਦੇ ਹਾਂ ਨਾਲੇ ਛੁੱਟੀਆਂ ਕਰਨੀਆਂ ਪੈਂਦੀਆਂ ਕੋਈ ਕਹਿੰਦਾ ਜੀ ਇਹਨੂੰ ਠੰਡ ਲੱਗ ਗਈ ਕੋਈ ਕਹਿੰਦਾ ਵਾਇਰਲ ਫੀਵਰ ਹੋਇਆ ਕੋਈ ਕਹਿੰਦਾ ਹੀਟ ਲੋਸ ਹੋ ਗਿਆ ਕਿਤੇ ਕਿਤੇ ਕਹਿੰਦੇ ਨਮੂਨੀਆ ਵੀ ਹੋ ਜਾਂਦਾ ਖਿਆਲ ਰੱਖੋ ਦੋਸਤੋ ਜਾਨ ਹੈ ਜਹਾਨ ਹੈ ਅਤੇ ਜ਼ਿੰਦਗੀ ਹੈ ਜਿਹੜੀ ਇਹਦਾ ਸਵਾਦ ਤਾਂ ਹੀ ਆਉਂਦਾ ਜੇ ਸਰੀਰ ਠੀਕ ਹੋਵੇ ਅਤੇ ਠੰਡ ਤੋਂ ਤਾਂ ਬਚਣਾ ਚਾਹੀਦਾ ਜੀ ਜਿੰਨਾ ਵੀ ਬਚ ਜਾਓ ਬਚਣਾ ਚਾਹੀਦਾ ਵੈਸੇ ਗੱਲ ਇਹ ਹੈ ਜੀ ਬਈ ਗਰੀਬ ਬੰਦੇ ਨੂੰ ਠੰਡ ਤੋਂ ਡਰ ਲੱਗਦਾ ਹੁੰਦਾ ਕਿਉਂਕਿ ਉਹਦੇ ਕੋਲ ਕੱਪੜੇ ਘੱਟ ਹੁੰਦੇ ਆ। ਅਮੀਰਾਂ ਦਾ ਕੀ ਆ, ਅਮੀਰਾਂ ਨੂੰ ਨਾ ਠੰਡ ਤੋਂ ਡਰ ਆ ਨਾ ਗਰਮੀ ਤੋਂ ਡਰ ਆ। ਅਤੇ ਗਰਮੀ 'ਚ ਗਰੀਬਾਂ ਦਾ ਕੀ ਕਰੂ, ਕੱਪੜੇ ਪਾਏ ਹੋਣਗੇ ਲਾ ਦੂ ਵੱਧ ਤੋਂ ਵੱਧ, ਹੋਰ ਕੀ ਕਰ ਲੂਗਾ। ਪਰ ਠੰਡ ਵਾਕਿਆ ਹੀ ਖਾਸ ਕਰਕੇ ਜਿਹੜੇ ਵਿਚਾਰੇ ਹੋਮਲੈਸ ਆ ਨਾ, ਜਿਨ੍ਹਾਂ ਕੋਲ ਘੱਟ ਹੁੰਦੇ ਆ ਕੱਪੜੇ, ਸਾਧਨ ਘੱਟ ਨੇ, ਉਹਨਾਂ ਨੂੰ ਤਾਂ ਸਰਕਾਰ ਵੱਲੋਂ ਜ਼ਰੂਰੀ ਮਤਲਬ ਖਾਸ ਥਾਵਾਂ 'ਤੇ ਪਹੁੰਚਾਉਣਾ ਚਾਹੀਦਾ। ਬਹੁਤ ਵਾਰੀ ਮੈਂਟਲ ਹੈਲਥ ਪੇਸ਼ੈਂਟਸ ਹੁੰਦੇ ਨੇ, ਕਈ ਵਾਰੀ ਮੈਨੂੰ ਬਾਅਦ 'ਚ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਵੀ ਕਈ ਵਾਰੀ ਫੋਨ ਆਉਂਦੇ ਆ, ਕਹਿੰਦੇ ਜੀ ਨਹੀਂ ਹੋਮਲੈਸਨੈਸ ਨਹੀਂ ਚਾਹੀਦੀ, ਨਹੀਂ ਚਾਹੀਦੀ ਜੀ, ਕਿਹਦਾ ਜੀ ਕਰਦਾ ਵੀ ਮੇਰੇ ਕੋਲ ਘਰ ਨਾ ਹੋਵੇ, ਦੱਸੋ ਕਰਦਾ ਜੀ ਕਿਸਦਾ, ਆ ਸ਼ਾਮ ਨੂੰ ਠੰਡ ਹੋਣੀ ਆ। ਇਹ ਮਜਬੂਰੀਆਂ ਹੀ ਹੁੰਦੀਆਂ, ਕਿਸੇ ਦੀ ਮਾਨਸਿਕ ਸਿਹਤ ਵਿਗੜੀ ਹੋਈ ਆ, ਕਿਸੇ ਕੋਲ ਰਿਸੋਰਸਿਸ ਹੈ ਨਹੀਂ, ਕਿਸੇ ਨੂੰ ਝਟਕਾ ਲੱਗਿਆ, ਕੋਈ ਡਿਪਰੈਸ਼ਨ ਦਾ ਸ਼ਿਕਾਰ ਆ, ਕੋਈ ਨਸ਼ੇ ਦੀਆਂ ਗੋਲੀਆਂ ਖਾਂਦਾ, ਤੁਸੀਂ ਕਹੋਗੇ ਜੀ ਲੋ ਡਰੱਗੀ ਨੇ। ਦੇਖੋ ਜੀ, ਸਮਾਜ 'ਚ ਜਿਹੜਾ ਵੀ ਕੋਈ ਜਿਉਂਦਾ ਜਾਗਦਾ ਨਾ, ਉਹਦੇ ਪ੍ਰਤੀ ਹਮਦਰਦੀ ਤਾਂ ਚਾਹੀਦੀ ਆ। ਡਰੱਗਸ ਨਹੀਂ ਲੈਣੀਆਂ ਚਾਹੀਦੀਆਂ, ਨਹੀਂ ਲੈਣੀਆਂ ਚਾਹੀਦੀਆਂ, ਨਹੀਂ ਲੈਣੀਆਂ ਚਾਹੀਦੀਆਂ। ਪਰ ਜਦੋਂ ਬੰਦਾ ਚੁੰਗਲ ਦੇ ਵਿੱਚ ਫਸ ਜੇ ਨਾ, ਇਹ ਇਹੋ ਜਿਹੀ ਅਡਿਕਸ਼ਨ ਹੁੰਦੀ ਹੈ, ਇਹਦੇ 'ਚੋਂ ਨਹੀਂ ਨਿਕਲਿਆ ਜਾਂਦਾ, ਹੋਮਲੈਸ ਹੋ ਜਾਂਦੇ ਨੇ ਲੋਕ। ਹੋਮਲੈਸ ਕੋਈ ਬਣਦਾ ਨਹੀਂ, ਮਨੋ ਕਿਸੇ ਦੀ ਇੱਛਾ ਨਹੀਂ ਬਣਦੀ। ਅਤੇ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਨਾ, ਸਭ ਤੋਂ ਵੱਧ ਮਰਨ ਦਾ ਖਤਰਾ ਜਿਹੜੇ ਹੋਮਲੈਸ ਬੰਦੇ ਉਹਨਾਂ ਦਾ ਹੁੰਦਾ। ਚਲੋ, ਕਹਿਣ ਦਾ ਮਤਲਬ ਵੀ ਆਪਣਾ ਸਿਹਤ ਦਾ ਖਿਆਲ ਰੱਖੋ ਜੀ, ਠੰਡ ਠੁੰਡ ਹੁੰਦੀ ਹੈ ਅਤੇ ਕੱਪੜਿਆਂ ਤੋਂ ਬਚਾਅ ਰੱਖਣਾ ਚਾਹੀਦਾ। ਜਿਹੜੇ ਇੱਥੇ ਪਹਿਲਾਂ ਲੋਕ ਰਹਿੰਦੇ ਨੇ ਨਾ, ਉਹ ਬੜੇ ਪੰਕਚੁਅਲ ਨੇ ਜੀ ਇਸ ਪ੍ਰਤੀ। ਆਪਾਂ ਤਾਂ ਅਣਗਹਿਲੀ ਕਰ ਜਾਂਦੇ ਹਾਂ, ਉਹ ਗਲਵਜ਼ ਨਾਲ ਰੱਖਦੇ ਨੇ, ਟੋਪੀ ਨਾਲ ਰੱਖੀ ਹੁੰਦੀ ਹੈ, ਸਾਰਾ ਉਹਨਾਂ ਨੇ ਬੰਦੋਬਸਤ ਕਰਕੇ ਰੱਖਿਆ ਹੁੰਦਾ। ਅਤੇ ਇਸ ਕਰਕੇ ਚੰਗੀ ਗੱਲ ਹੈ ਜੀ, ਸੇਫਟੀ ਸੇਵਸ, ਬਚਾਓ ਵਿੱਚ ਹੀ ਬਚਾਓ ਹੈ। ਖਿਆਲ ਰੱਖੋ ਆਪਦੀ ਸਿਹਤ ਦਾ, ਨਾਲੇ ਇਹ ਆ ਜੀ ਘਰੇ ਬੈਠੋਗੇ ਕੋਈ ਗੱਲ ਨਹੀਂ, ਘਰੇ ਵੱਧ ਟਾਈਮ ਬੀਤੂਗਾ, ਟਾਈਮ 'ਤੇ ਪਹੁੰਚੋ, ਸਟੋਰਮ ਤੋਂ ਬਚ ਕੇ ਚੱਲਣਾ ਚਾਹੀਦਾ, ਐਕਸੀਡੈਂਟ ਕਾਫੀ ਹੁੰਦੇ ਨੇ। ਨਾਲੇ ਇੱਕ ਹੋਰ ਗੱਲ ਤੁਸੀਂ ਨੋਟ ਕੀਤੀ ਹੋਣੀ ਆ, ਇਹ ਜਿਹੜੇ ਅੱਜ ਕੱਲ੍ਹ ਐਕਸੀਡੈਂਟ ਹੋ ਰਹੇ ਨੇ, ਇਹ ਬੜੇ ਵਿਲੱਖਣ ਕਿਸਮ ਦੇ ਨੇ। ਵਿਲੱਖਣ ਮੀਨਸ ਯੂਨੀਕ ਕਿਸਮ ਦੇ ਨੇ। ਤੁਸੀਂ ਵੀ ਪੁਰਾਣੇ ਹੋ ਸਾਰੇ ਟਰੱਕਾਂ ਵਾਲੇ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਨੇ, 20-25 ਸਾਲ ਦਾ, 15 ਸਾਲ ਹੋ ਗਏ ਆਇਆਂ ਨੂੰ। ਚਲੋ, ਜਿਹਨੂੰ 10 ਸਾਲ ਵੀ ਹੋ ਗਏ ਨਾ ਆਇਆਂ ਨੂੰ, ਉਹ ਵੀ ਦੱਸ ਦਿਓ ਜੇ ਮੇਰੀ ਗੱਲ ਦੇ ਵਿੱਚ ਕੋਈ ਗਲਤੀ ਹੈ। ਅੱਜ ਤੋਂ ਪਹਿਲਾਂ ਜਿਹੜੇ ਐਕਸੀਡੈਂਟ ਹੁੰਦੇ ਸੀ, ਯਾਨੀ 2-4 ਸਾਲ ਪਹਿਲਾਂ, ਉਹ ਗੱਡੀ ਤਾਂ ਸੜਕ 'ਤੇ ਹੀ ਰਹਿੰਦੀ ਸੀ ਅਤੇ ਉਹਦੇ ਟਾਇਰ ਆ ਜਿਹੜੇ ਸੜਕ 'ਤੇ ਹੀ ਹੁੰਦੇ ਸੀ। ਪਰ ਅੱਜ ਕੱਲ੍ਹ ਜਿਹੜੇ ਐਕਸੀਡੈਂਟ ਹੁੰਦੇ ਆ ਨਾ, ਉਹਦੇ 'ਚੋਂ ਬਹੁਤਿਆਂ ਦੇ ਜਿਹੜੇ ਟਾਇਰ ਆ ਗੱਡੀਆਂ ਦੇ ਉੱਤੇ ਹੁੰਦੇ ਆ, ਗੱਡੀ ਪੁੱਠੀ ਹੋਈ ਹੁੰਦੀ ਆ। ਦੱਸੋ ਮੈਨੂੰ, ਮੈਂ ਕੋਈ ਝੂਠ ਬੋਲਿਆ? ਅੱਜ ਕੱਲ੍ਹ ਜਿਹੜੇ ਐਕਸੀਡੈਂਟ ਹੁੰਦੇ ਨੇ ਨਾ, ਉਹ ਕਈ ਵਾਰੀ ਨਾ ਉਹ ਗਰਾਜ ਡੋਰ ਕੀ ਕਮਰਾ ਤੋੜ ਕੇ ਕਾਰ ਆ ਜਿਹੜੀ ਲਿਵਿੰਗ ਰੂਮ ਤੱਕ ਪਹੁੰਚੀ ਹੁੰਦੀ ਹੈ। ਦੱਸੋ ਮੈਂ ਕੋਈ ਝੂਠ ਬੋਲਿਆ? ਦੱਸ ਦਿਓ ਜੇ ਝੂਠ ਬੋਲਿਆ ਤਾਂ, ਫੋਟੋਆਂ ਤੁਸੀਂ ਵੇਖਦੇ ਹੋ ਨਾ, ਮਤਲਬ ਵੱਖਰੀ ਕਿਸਮ ਦੇ ਐਕਸੀਡੈਂਟ ਹੁੰਦੇ ਆ, ਬਹੁਤ ਹੀ ਵੱਖਰੀ ਕਿਸਮ ਦੇ। ਠੀਕ ਹੈ, ਅਨਅਵੋਇਡੇਬਲ ਐਕਸੀਡੈਂਟਸ ਜਿਹੜੇ ਹੋ ਜਾਂਦੇ ਆ, ਪਰ ਇਹੋ ਜਿਹੇ ਐਕਸੀਡੈਂਟ ਪਹਿਲਾਂ ਨਹੀਂ ਸੀ ਕਿਤੇ ਦੇਖੇ। ਅਤੇ ਸਨੋਅ ਦੇ ਵਿੱਚ, ਸਟੋਰਮ ਦੇ ਵਿੱਚ ਜ਼ਿਆਦਾ ਚਾਂਸਿਸ ਹੁੰਦੇ ਨੇ ਐਕਸੀਡੈਂਟਸ ਹੋਣ ਦੇ, ਖਾਸ ਕਰਕੇ ਅਨਅਵੋਇਡੇਬਲ ਐਕਸੀਡੈਂਟਸ ਹੋਣ ਦੇ। ਇਸ ਕਰਕੇ ਦੋਸਤੋ, ਬਚਾਅ ਰੱਖੋ ਠੰਡ ਦੇ ਵਿੱਚ। ਅਤੇ ਅੱਜ ਦਾ ਜਿਹੜਾ ਵਿਸ਼ਾ ਆਪਾਂ ਇੱਥੇ ਲੋਕਲ ਮਸਲਿਆਂ 'ਤੇ ਗੱਲਬਾਤ ਕਰਨੀ ਆ, ਇੱਕ ਮਸਲਾ ਨਾ ਵਾਹਵਾ ਦਿਨਾਂ ਤੋਂ ਮੇਰੇ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਜੀ। ਮਾਰਚ 2023 ਦੇ ਵਿੱਚ, ਤੁਸੀਂ ਕਹਿ ਲਓ ਜੀ 10 ਕੁ ਮਹੀਨੇ ਪਹਿਲਾਂ, ਇੱਕ ਨਾ ਇੱਥੇ ਆਟੋ ਥੈਫਟ ਸਬਮਿਟ ਹੋਈ ਸੀ, ਇਹ ਅਪੀਲ ਪੁਲਿਸ ਵਾਲਿਆਂ ਨੇ ਕੀਤੀ ਸੀ। ਤੁਸੀਂ ਕਹੋਗੇ ਬਹੀਆਂ ਖਬਰਾਂ ਸੁਣਾਉਣਾ, ਹੁਣ ਦੀਆਂ ਖਬਰਾਂ ਸੁਣਾ ਦਿਆ ਕਰ, ਸੁਣਾਉਣਾ ਜੀ ਹੁਣ ਦੀਆਂ ਸੁਣਾਉਣਾ ਮੈਂ। ਅਤੇ 23 ਦੇ ਵਿੱਚ ਹੋਈ ਸੀ, ਇਹਦੇ ਵਿੱਚ ਨਾ ਉਹਨਾਂ ਨੇ ਕੋਈ ਐਕਸ਼ਨ ਕੋਈ ਮਤਲਬ ਉਹਨਾਂ ਨੇ ਪਲੈਨਿੰਗ ਬਣਾਈ ਸੀ, ਸਟ੍ਰੈਟਜੀਜ਼ ਬਣਾਈਆਂ ਸੀ ਵੀ ਆਟੋ ਥੈਫਟ ਜਿਹੜੀ ਹੋ ਰਹੀ ਆ, ਇਹਨੂੰ ਰੋਕਣ ਲਈ, ਘਟਾਉਣ ਲਈ ਕੀ ਕੀਤਾ ਜਾਵੇ। ਤਾਂ ਸਟ੍ਰੈਟਜਿਕ ਪ੍ਰਾਇਓਰਿਟੀ ਨੰਬਰ 1 'ਤੇ ਉਹਨਾਂ ਨੇ ਕਿਹਾ ਸੀਗਾ ਬਈ ਇਹ ਜਿਹੜੇ ਗੈਂਗੂੰਗ ਜੇ ਬਣੇ ਹੁੰਦੇ ਨੇ ਨਾ ਆਟੋ ਥੈਫਟ ਦੇ, ਇਹਨਾਂ ਨੂੰ ਡਿਸਰਪਟ ਕਰਨ ਦੇ ਲਈ ਅਤੇ ਸਾਨੂੰ ਕੁਛ ਐਕਸ਼ਨ ਕਰਨੇ ਪੈਣਗੇ ਰਲ ਮਿਲ ਕੇ, ਪ੍ਰੋਵਿੰਸ਼ੀਅਲ ਅਤੇ ਇੱਧਰੋਂ ਉੱਧਰੋਂ ਜਿਹੜੇ ਹੋਰ ਨੇ ਰਲ ਮਿਲਾ ਕੇ। ਕਹਿੰਦੇ ਵੀ ਡਾਟਾ ਸ਼ੇਅਰਿੰਗ ਕਰਾਂਗੇ ਆਪਸ ਵਿੱਚ, ਸਟ੍ਰੀਮਲਾਈਨ ਡਾਟਾ ਐਂਡ ਇਨਫੋਰਮੇਸ਼ਨ ਸ਼ੇਅਰਿੰਗ ਅਮੰਗ ਲਾਅ ਇਨਫੋਰਸਮੈਂਟ ਏਜੰਸੀਜ਼ ਫੋਰ ਇਫੈਕਟਿਵ ਟਾਰਗੇਟਿੰਗ ਆਫ ਔਰਗੇਨਾਈਜ਼ਡ ਆਟੋ ਥੈਫਟ ਗਰੁੱਪਸ, ਫੈਡਰਲ ਐਂਡ ਪ੍ਰੋਵਿੰਸ਼ੀਅਲ ਇਨਵੈਸਟਮੈਂਟਸ ਇਨ ਟੂ ਕੋਆਰਡੀਨੇਟਿਡ ਐਨਫੋਰਸਮੈਂਟ ਟੂ ਟਰੈਕ ਐਂਡ ਡਿਸਰਪਟ ਇਲੀਗਲ ਐਕਸਪੋਰਟਸ ਆਫ ਸਟੋਲਡ ਵਹੀਕਲਸ। ਕਿਆ ਬਾਤ ਹੈ ਜੀ, ਬੰਦਾ ਕਹਿੰਦਾ ਬਹੁਤ ਕੰਮ ਹੋਊਗਾ ਜੀ। ਇਹ ਮਾਰਚ ਦੇ ਵਿੱਚ ਇਹਨਾਂ ਨੇ ਪਲੈਨਿੰਗ ਪਲੂਨ ਬਣਾਈ ਸੀ, ਪ੍ਰਾਇਓਰਟੀ 'ਤੇ ਰੱਖਿਆ ਸੀ ਵੀ ਅਸੀਂ ਡਾਟਾ ਸਟ੍ਰੀਮਲਾਈਨ ਕਰਕੇ ਨਾ ਇਹਨਾਂ ਦੇ ਗਰੁੱਪ ਸਾਰੇ ਜਿਹੜੇ ਤੋੜ ਕੇ ਰੱਖ ਦਿਆਂਗੇ। ਅੱਛਾ, ਫਿਰ ਸਟ੍ਰੈਟਜਿਕ ਪ੍ਰਾਇਓਰਟੀ ਨੰਬਰ 2 ਤੇ ਕੀ ਕੀਤਾ ਸੀ? ਕਹਿੰਦੇ ਐਸਟੈਬਲਿਸ਼ ਆ ਮਲਟੀ ਸੈਕਟਰਲ ਐਗਜ਼ੈਕਟਿਵ ਵਰਕਿੰਗ ਗਰੁੱਪ ਟੂ ਐਡਰੈਸ ਦਾ ਵਲਨੈਰੇਬਿਲਿਟੀਜ਼ ਕੋਜ਼ਿੰਗ ਦਾ ਇਨਕਰੀਜ਼ ਇਨ ਔਰਗੇਨਾਈਜ਼ਡ ਆਟੋ ਥੈਫਟ। ਕਹਿੰਦੇ ਜੀ ਜਿਹੜੇ ਫਰਾਡੂਲੈਂਟ ਵਹੀਕਲ ਰਜਿਸਟ੍ਰੇਸ਼ਨ ਸਿੰਘਾਂ ਅਸੀਂ ਕੋਈ ਪਲਾਨ ਬਣਾਵਾਂਗੇ, ਸਟੋਲਨ ਵਹੀਕਲਸ ਈਜ਼ੀਲੀ ਐਕਸਪੋਰਟ ਹੋ ਰਹੇ ਆ ਉਹ ਦੇਖਾਂਗੇ, ਐਂਡ ਮੈਜਰਸ ਦੈਟ ਕੁੱਡ ਬੀ ਅਡੋਪਟਡ ਬਾਈ ਆਟੋ ਮੈਨੂਫੈਕਚਰਰਸ ਇੰਸ਼ੋਰੈਂਸ ਕੰਪਨੀਜ਼ ਐਂਡ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਟੂ ਬੈਟਰ ਪ੍ਰੋਟੈਕਟ ਕੰਜ਼ਿਊਮਰਸ ਅਗੇਂਸਟ ਆਟੋ ਥੈਫਟ। ਇਹ ਦੂਜੀ ਪ੍ਰਾਇਓਰਟੀ ਸੀ, ਇਹ ਮੈਂ ਮਾਰਚ 2023 ਦੀ ਗੱਲ ਕਰ ਰਿਹਾ। ਸਟ੍ਰੈਟਜਿਕ ਪ੍ਰਾਇਓਰਟੀ ਨੰਬਰ 3 ਸੀ ਰੇਜ਼ ਪਬਲਿਕ ਅਵੇਅਰਨੈਸ ਔਨ ਦਾ ਇਸ਼ੂ ਐਂਡ ਹਾਊ ਟੂ ਪ੍ਰੋਟੈਕਟ ਅਗੇਂਸਟ ਆਟੋ ਥੈਫਟ। ਤੀਜੀ ਸੀ ਬਈ ਪਬਲਿਕ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਾਂਗੇ ਬਈ ਇਹ ਇਸ਼ੂ ਕੀ ਹੈ ਅਤੇ ਪ੍ਰੋਟੈਕਟ ਕਿਵੇਂ ਕਰਨਾ ਆਟੋ ਥੈਫਟ ਨੂੰ। ਦੇਖੋ ਜੀ ਇਹ ਮਾਰਚ ਦੇ ਵਿੱਚ ਇਹਨਾਂ ਨੇ ਸਬਮਿਟ ਕੀਤੀ, ਪੁਲਿਸ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ ਜੀ, ਇੰਨਾ ਵਧੀਆ ਕੰਮ ਕੀਤਾ ਅਤੇ ਬਈ ਨਜ਼ਾਰਾ ਆ ਗਿਆ ਜਿਹੜਾ ਖਬਰ ਪੜ੍ਹਦਾ ਬੰਦਾ ਕਹਿੰਦਾ ਵੀ ਬਹੁਤ ਵਧੀਆ ਹੈ ਨਾ। ਅੱਛਾ ਫਿਰ ਹੁਣ ਹੋਇਆ ਕੀ? ਹੋਇਆ ਇਹ ਹੈ ਬਈ ਇਹ 2023 ਦੇ ਮਾਰਚ ਦੇ ਵਿੱਚ ਕੀਤਾ ਸੀ ਕੰਮ ਇਹ, ਅਤੇ 2023 ਦੇ ਐਂਡ ਤੱਕ ਨਾ, ਕਿਉਂਕਿ 22 ਦੇ ਵਿੱਚ ਚੋਰੀਆਂ ਜਿਹੜੀਆਂ ਪੀਰ ਰੀਜਨ ਦੇ ਵਿੱਚ 5329 ਹੋਈਆਂ ਸੀ ਅਤੇ ਮਾਰਚ ਦੇ ਵਿੱਚ ਇਹਨਾਂ ਨੇ ਸਬਮਿਟ ਕੀਤੀ ਇਹ 23 ਦੇ ਵਿੱਚ, ਅਤੇ 23 ਦੇ ਐਂਡ ਤੱਕ ਜਾਂਦਿਆਂ ਜਾਂਦਾ ਨਵੰਬਰ 30 ਤੱਕ ਚੋਰੀਆਂ ਹੋ ਗਈਆਂ 7500। ਉਹ ਪੰਜਾਬੀ 'ਚ ਕਹਿੰਦੇ ਨਾ ਠੋਕੋ ਤਾਲੀ, ਬਈ ਸਟੈਪ ਆ ਜਿਹੜੇ ਇੰਨੇ ਲੈਣ ਦੇ ਬਾਵਜੂਦ ਵੀ ਚੋਰੀਆਂ ਦੀ ਗਿਣਤੀ ਇੰਨੀ ਵੱਧ ਗਈ। ਤਰਵੰਜਾ ਸੌ ਕਾਰਾਂ ਚੋਰੀ ਹੁੰਦੀਆਂ ਸੀ ਪੀਲ ਰੀਜਨਸ 'ਤੇ, 7500 ਹੋ ਗਈਆਂ ਜੀ, ਸ਼ਾਇਦ ਇਸ ਤੋਂ ਵੀ ਵੱਧ ਗਈਆਂ। ਦਿਓ ਜੀ ਮੁਬਾਰਕਾਂ ਫਿਰ ਤੁਸੀਂ ਹੁਣ ਪੀਲ ਪੁਲਿਸ ਨੂੰ ਅਤੇ ਸਾਰਿਆਂ ਨੂੰ। ਅਤੇ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ ਵੀ ਥੈਫਟ ਦੇ ਵਿੱਚ ਅਵੇਅਰਨੈਸ ਹੋਊਗੀ, ਮੈਂ ਹੈਰਾਨ ਹੁੰਦਾ ਵੀ 7500 ਚੋਰੀਆਂ ਹੋ ਗਈਆਂ ਹੋਣ ਅਤੇ ਅਵੇਅਰਨੈਸ ਤਾਂ ਆਪੇ ਹੀ ਹੋ ਜਾਂਦੀ, ਤੁਹਾਡੀ ਸਟਰੀਟ ਦੇ ਉੱਤੇ ਇੱਕ ਚੋਰੀ ਹੋ ਗਈ ਵੀ ਸਾਰਿਆਂ ਨੂੰ ਪਤਾ ਲੱਗ ਜਾਂਦਾ। ਕਹਿੰਦੇ ਇੰਸ਼ੋਰੈਂਸ ਕੰਪਨੀ ਨਾਲ ਕੋਆਰਡੀਨੇਟ ਕਰਾਂਗੇ ਅਸੀਂ, ਪ੍ਰਾਇਓਰਟੀ ਨੰਬਰ 2 ਦੇ ਵਿੱਚ ਲਿਖਿਆ। ਅਤੇ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਜਦੋਂ ਤੁਸੀਂ ਜਾਓ ਤੁਸੀਂ ਕਿਤੇ ਚੋਰੀ ਚਾਰੀ ਹੋਈ ਹੋਵੇ ਕਿਸੇ ਦੀ ਕਾਰ, ਅਤੇ ਕਹਿ ਦਿੰਦੇ ਆ ਜੀ ਇੰਸ਼ੋਰੈਂਸ ਕੰਪਨੀ ਨੇ ਕਲੇਮ ਦੇ ਦੇਣਾ। ਐਵਰੇਜ $4500 ਕਾਰਾਂ ਦੇ ਆ ਜਿਹੜੇ ਕਲੇਮ ਆ, $45,000 ਕਾਰ ਦਾ ਕਲੇਮ ਮਿਲ ਜਾਂਦਾ ਅਤੇ ਇੰਸ਼ੋਰੈਂਸ ਸਾਰਿਆਂ ਦੀ ਵੱਧ ਜਾਂਦੀ ਹੈ। ਐਕਸੀਡੈਂਟ ਹੁੰਦੇ ਇੰਸ਼ੋਰੈਂਸ ਵੱਧਦੀ ਆ, ਐਕਸੀਡੈਂਟ ਤੁਹਾਡਾ ਨਹੀਂ ਹੋਇਆ ਪਰ ਇੰਸ਼ੋਰੈਂਸ ਤੁਹਾਡੇ ਪੋਸਟਲ ਕੋਡ ਦੇ ਵਿੱਚ ਐਕਸੀਡੈਂਟ ਹੋ ਗਏ ਤਾਂ ਇੰਸ਼ੋਰੈਂਸ ਤੁਹਾਡੀ ਵੱਧ ਗਈ। ਤੁਸੀਂ ਭਾਵੇਂ 40 ਸਾਲ ਤੋਂ ਗੱਡੀ ਠੀਕ ਚਲਾਉਂਦੇ ਹੋ, ਸਾਵਧਾਨ ਹੋ ਕੇ ਚਲਾਉਂਦੇ ਹੋ, ਤੁਹਾਡੀ ਗਲੀ ਦੇ ਵਿੱਚ ਕਾਰ ਚੋਰੀ ਹੋ ਗਈ, ਇੰਸ਼ੋਰੈਂਸ ਤੁਹਾਡੀ ਵੀ ਵੱਧ ਗਈ। ਭਾਵੇਂ ਤੁਸੀਂ ਗਰਾਜ ਦੇ ਵਿੱਚ ਖੜਾਈ ਆ, ਭਾਵੇਂ ਬਾਹਰ ਖੜਾਈ ਆ, ਭਾਵੇਂ 4 ਵੀਲ ਲੌਕ ਲਾਏ ਹੋਏ ਆ, ਭਾਵੇਂ ਗੱਡੀ ਦੀ ਬੈਟਰੀ ਦੇ ਵਿੱਚੋਂ ਪੋਜ਼ਿਟਿਵ ਟਰਮੀਨਲ ਵੀ ਕੱਢਿਆ ਹੋਇਆ ਵੀ ਕਾਰ ਚੋਰੀ ਕਰਕੇ ਲੈ ਗਏ ਹੋਣ, ਭਾਵੇਂ ਤੁਹਾਡੇ ਖਾਨਦਾਨ ਦੇ ਪਿਛਲੇ 100 ਸਾਲਾਂ 'ਚ ਚੋਰੀ ਨਹੀਂ ਹੋਈ ਪਰ ਇੰਸ਼ੋਰੈਂਸ ਤੁਹਾਡੀ ਵੀ ਵੱਧ ਗਈ। ਇਹ ਹਾਲਾਤ ਨੇ ਜੀ, ਅਤੇ ਅਵੇਅਰਨੈਸ ਤਾਂ ਹੁਣ ਇਕੱਲੇ ਇਕੱਲੇ ਬੱਚੇ ਨੂੰ ਪੁੱਛ ਕੇ ਦੇਖ ਲਓ, ਅਵੇਅਰਨੈਸ ਤਾਂ ਆਪੇ ਹੀ ਹੋਗੀ, ਪੁਲਿਸ ਦਾ ਕੀ ਰੋਲ ਆ ਉਹਦੇ ਵਿੱਚ ਅਵੇਅਰਨੈਸ ਦੇ ਵਿੱਚ? ਚਲੋ ਇਹ ਤਾਂ ਮੈਂ ਕਾਰਾਂ ਦੀ ਚੋਰੀ ਦੀ ਗੱਲ ਕੀਤੀ ਆ। ਆ ਮੈਂ ਸੁਣਿਆ ਇੱਥੇ ਥੋੜ੍ਹੇ ਜਿਹੇ ਦਿਨ ਹੋ ਗਏ ਇੱਕ ਕੋਈ ਔਰਤ ਸੀ ਉਹਦੀਆਂ ਵਾਲੀਆਂ ਵੂਲੀਆਂ ਚੋਰ ਖਿੱਚ ਕੇ ਭੱਜ ਗਏ। ਹਾਲਾਤ ਇੱਥੋਂ ਤੱਕ ਨੇ, ਹੁਣ ਲੇਡੀਜ਼ ਡਰਦੀਆਂ ਨੇ ਵੀ ਸਾਡੇ ਹੱਥ 'ਚ ਪਰਸ ਫੜਿਆ ਹੁੰਦਾ, ਕਈ ਵਾਰੀ ਦਿਖਾਵੇ ਨੂੰ ਵੀ ਫੜ ਲੈਂਦੀਆਂ, ਵਿੱਚ ਤਾਂ ਕੁਛ ਨਹੀਂ ਹੁੰਦਾ ਗਾ, ਵਿੱਚ ਤਾਂ ਹੋਣਾ ਕੀ ਹੈ, ਹੁਣ ਤੁਹਾਨੂੰ ਪਤਾ ਹੀ ਆ ਵੀ ਰਿਸੈਸ਼ਨ ਦਾ ਟਾਈਮ ਚੱਲ ਰਿਹਾ, ਪੈਸੇ ਲੋਕਾਂ ਕੋਲ ਹੈ ਨਹੀਂ, ਹੁਣ ਪਰਸ ਤਾਂ ਲੇਡੀਜ਼ ਨੇ ਚੱਕਣਾ ਹੀ ਆ ਨਾ, ਭਾਵੇਂ ਪਰਸ ਦੇ ਵਿੱਚ ਰੁਮਾਲ ਹੀ ਪਾਏ ਹੋਣ, ਨਹੀਂ ਤਾਂ ਫਿਰ ਸਵਾਦ ਜਿਹਾ ਨਹੀਂ ਆਉਂਦਾ। ਪਰਸ ਵੀ ਫਿਰ ਅੱਡ ਅੱਡ ਜਿੰਨੇ ਮਹਿੰਗੇ ਪਹਿਲਾਂ ਤਾਂ ਪਰਸ ਲਏ ਹੋਣ ਨਾ ਲੇਡੀਜ਼ ਨੇ, ਕਿਸੇ ਨੇ ਲੂਈਜ਼ ਵਿਟਾਨ ਦਾ ਲਿਆ, ਕਿਸੇ ਨੇ ਕਿਤੇ ਲਿਆ, ਕਿਸੇ ਨੇ ਕੋਈ ਪਰਸ ਲਿਆ, ਹੁਣ ਪਰਸ ਤਾਂ ਦਿਖਾਉਣਾ ਹੀ ਆ, ਇਹਦਾ ਪਤਾ ਨਹੀਂ ਵੀ ਪਰਸ ਦੇ ਵਿੱਚ ਕੁਛ ਹੈ ਵੀ ਕਿ ਨਹੀਂ, ਪਰਸ ਦੇ ਵਿੱਚ ਰੱਖਣ ਜੋਗਾ ਛੱਡਿਆ ਹੀ ਨਹੀਂ ਸਰਕਾਰਾਂ ਨੇ, ਵੇਜਿਸ ਹੀ ਨਹੀਂ ਮਿਲਦੀਆਂ, ਅਤੇ ਉਹ ਵੇਜਿਸ ਜਿੰਨੀਆਂ ਕੁ ਮਿਲਦੀਆਂ ਨੇ ਉਹਦੇ ਨਾਲ ਗਰੋਸਰੀ ਦਾ ਬਿੱਲ ਪੂਰਾ ਹੁੰਦਾ। ਹੁਣ ਜੇ ਕੋਈ ਬਾਹਰੋਂ ਚੋਰ ਆ ਜਿਹੜਾ ਉਹ ਇਹ ਦੇਖ ਕੇ ਪਰਸ ਖੋਹ ਕੇ ਲੈ ਜਾਵੇ ਵੀ ਪਰਸ ਸੋਹਣਾ ਅਤੇ ਪਰਸ ਦੇ ਵਿੱਚ ਕੁਛ ਹੋਵੇ ਨਾ, ਇਹ ਤਾਂ ਬੇਇੱਜ਼ਤੀ ਵਾਲੀ ਗੱਲ ਆ ਫਿਰ ਹੈ ਨਾ। ਇਹ ਤਾਂ ਚੋਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਕੋਈ ਸਕੈਨਰ ਲਾ ਕੇ ਰੱਖਣਾ ਚਾਹੀਦਾ ਵੀ ਜਿਹਦੇ 'ਚ ਭਾਈ ਪੈਸੇ ਪੂਸੇ ਪਹਿਲਾਂ ਸਕੈਨ ਕਰ ਲਿਆ ਕਰੋ, ਹੋਰ ਮੇਰੇ ਵਰਗੇ ਬੰਦੇ ਦੀ ਕੋਈ ਬੇਇੱਜ਼ਤੀ ਨਾ ਹੋ ਜੇ ਵੀ ਇਹਦੀ ਘਰ ਵਾਲੀ ਕੋਲ ਪੈਸੇ ਹੈ ਨਹੀਂ ਸੀ ਪਰਸ ਖੋਹ ਕੇ ਲੈ ਜੇ ਹੈ ਨਾ। ਮਤਲਬ ਦੇਖੋ ਫਾਈਨੈਂਸ਼ੀਅਲ ਇਨਸਟੇਬਿਲਿਟੀ ਆ, ਪੈਸਾ ਹੈ ਨਹੀਂ ਲੋਕਾਂ ਕੋਲ, ਗੁਜ਼ਾਰਾ ਲੋਕਾਂ ਦਾ ਹੋ ਨਹੀਂ ਰਿਹਾ, ਕਿਰਾਏਦਾਰ ਆ ਜਿਹੜੇ ਉਹ ਕਈ ਵਾਰੀ ਕਿਰਾਇਆ ਵੀ ਨਹੀਂ ਦੇ ਸਕਦੇ ਮਕਾਨ ਮਾਲਕ ਨੂੰ, ਅਤੇ ਮਕਾਨ ਮਾਲਕ ਵਿਚਾਰਾ ਅੱਗੇ ਮੋਰਗੇਜ ਨਹੀਂ ਭਰ ਸਕਦਾ। ਅਤੇ ਜੇ ਸਾਰਿਆਂ ਕੋਲ ਪੈਸੇ ਹੋਣ ਫਿਰ ਤਾਂ ਸਮੂਥਲੀ ਕੰਮ ਚੱਲੇ ਨਾ, ਅਤੇ ਚੋਰੀ ਸਾਰਿਆਂ ਦੀ ਹੋਈ ਜਾਂਦੀ ਆ, ਮਤਲਬ ਹਫੜਾ ਦਫੜੀ ਪਈ ਹੋਈ ਆ ਇਹਦੇ ਵਿੱਚ। ਫਿਰ ਅਮਨ ਕਾਨੂੰਨ ਜਿਹੜਾ ਤੁਸੀਂ ਦੇਖੋ ਵੀ ਅਮਨ ਕਾਨੂੰਨ ਦੇ ਹਾਲਾਤ ਕਿਵੇਂ, ਅਮਨ ਕਾਨੂੰਨ ਦਾ ਛੱਡੋ ਪਾਸੇ ਅਜੇ ਹਾਲ ਦੀ ਘੜੀ, ਬੰਦੇ ਦੇ ਦਿਮਾਗ ਦੇ ਹਾਲਾਤ ਕਿਹੋ ਜਿਹੇ ਹੋਣਗੇ ਜਿਹਨੂੰ ਇਹ ਫਿਕਰ ਆ ਵੀ ਇੱਕ ਤਾਂ ਮੈਨੂੰ ਤਨਖਾਹ ਨਹੀਂ ਮਿਲਣੀ, ਜੇ ਤਨਖਾਹ ਮਿਲਣੀ ਵੀ ਆ ਦੱਬੀ ਜਾਣੀ ਆ ਪਤਾ ਨਹੀਂ, ਤਨਖਾਹ ਲੇਟ ਮਿਲਣੀ ਆ, ਕੰਮ ਨਹੀਂ ਮਿਲਣਾ, ਜੇ ਕੰਮ ਮਿਲ ਗਿਆ ਤਾਂ ਤਨਖਾਹ ਨਹੀਂ ਮਿਲਣੀ, ਜਿੰਨੀ ਕੁ ਤਨਖਾਹ ਮਿਲਦੀ ਉਹਦੇ ਨਾਲ ਗੁਜ਼ਾਰਾ ਨਹੀਂ ਹੋਣਾ। ਅੱਛਾ ਜੇ ਮੈਂ ਥੋੜ੍ਹੀ ਜਿਹੀ ਗੱਡੀ ਲੈ ਲਈ ਥੋੜ੍ਹੀ ਜਿਹੀ ਵਧੀਆ, ਉਹ ਕਾਰ ਮੇਰੀ ਚੋਰੀ ਹੋ ਜਾਣੀ ਆ, ਜੇ ਮੈਂ ਸਾਵਧਾਨੀ ਵਰਤੀ ਹੈ, ਚੋਰਾਂ ਨੇ AK-47 ਲਾ ਕੇ ਕੰਨ ਦੇ ਨਾਲ, ਜੇ ਮੈਂ ਡਰਾਈਵੇ 'ਚ ਖੜਾ ਅਤੇ ਮੈਨੂੰ ਧੱਕੇ ਨਾਲ ਕਹਿਣਾ ਚਲੋ ਭੱਜ ਜਾ ਘਰੇ, ਇਹ ਹੋਇਆ ਜੀ ਕੱਲ੍ਹ ਹੋਇਆ, ਖਬਰਾਂ ਸੁਣ ਲਓ ਤੁਸੀਂ, ਅਤੇ ਚੋਰਾਂ ਨੇ ਫਿਰ ਵੀ ਮੇਰੀ ਕਾਰ ਲੈ ਜਾਣੀ ਹੈ, ਮੇਰੀ ਬੇਟੀ ਦੇ ਜਾਂ ਮੇਰੀ ਮਾਂ ਦੇ ਜਾਂ ਮੇਰੀ ਘਰਵਾਲੀ ਦੇ ਘਰ 'ਚੋਂ ਕੋਈ ਵੀ ਲੇਡੀ ਦੇ ਜੇ ਪਰਸ ਚੱਕਿਆ ਹੋਇਆ ਕੰਨਾਂ ਦੇ ਵਿੱਚ ਵਾੜੀਆਂ ਪਾਈਆਂ ਹੋਈਆਂ ਉਹ ਵੀ ਚੋਰਾਂ ਨੇ ਖੋਖੇ ਲੈ ਜਾਣੀਆਂ, ਅਤੇ ਫਿਰ ਉਹ ਜਿਹਨੂੰ ਕਹਿੰਦੇ ਹੋ ਤੁਸੀਂ ਮਨ ਦੀ ਸ਼ਾਂਤੀ ਉਹ ਕਿੱਥੇ ਜਾਊਗੀ, ਇਨਸਟੇਬਿਲਿਟੀ ਇਨਸਕਿਉਰਿਟੀ। ਅੱਛਾ ਫਿਰ ਜੇ ਸੱਟ ਫੇਟ ਵੱਜ ਗਈ ਬੰਦੇ ਦੇ, ਉੱਧਰੋਂ ਤੁਹਾਡੀ ਐਂਬੂਲੈਂਸ ਨਹੀਂ ਆਉਣੀ, ਜੇ ਐਂਬੂਲੈਂਸ ਵੀ ਆ ਗਈ ਤਾਂ 7-8 ਘੰਟੇ ਵੇਟ ਟਾਈਮ ਆ, ਜੇ ਬੰਦੇ 'ਤੇ ਸੀਰੀਅਸ ਸੱਟ ਵੱਜ ਗਈ ਹਸਪਤਾਲਾਂ ਨੇ ਉੱਤੋਂ, ਜੇ ਬੰਦੇ 'ਤੇ ਸੀਰੀਅਸ ਸੱਟ ਵੱਜ ਗਈ, ਚੋਰ ਨੇ ਕੋਈ ਡਾਂਗ ਡੂੰਗ ਮਾਰਤੀ, ਉਹਦੇ ਅੰਦਰ ਸੱਟ ਵੱਜੀ ਆ ਸਪੋਜ਼, ਹਸਪਤਾਲ ਨੇ ਕਹਿਣਾ ਵੀ ਸੱਟ ਤਾਂ ਦਿਸਦੀ ਨਹੀਂ ਅਤੇ ਚੱਲ ਤੂੰ ਘਰੇ ਭੱਜ ਜਾ, ਤੂੰ ਤਾਂ ਐਵੇਂ ਟਾਈਮ ਖਰਾਬ ਕਰੀ ਜਾਂਦਾ। ਉੱਧਰੋਂ ਅੱਕਿਆ ਹੋਇਆ ਬੰਦਾ ਜੇ ਸਪੋਜ਼ ਚੋਰ ਦੇ ਕੁਛ ਮਾਰ ਦੇ, ਤੁਸੀਂ ਉਹਨੂੰ ਚਾਰਜ ਕਰ ਲੈਣਾ ਪੁਲਿਸ ਵਾਲਿਆਂ ਨੇ ਵੀ ਤੂੰ ਚੋਰ ਸਾਹਿਬ ਨੂੰ ਕਿਵੇਂ ਮਾਰਿਆ ਭਾਈ ਦੱਸ, ਇਹ ਤਾਂ ਕਾਨੂੰਨੀ ਨਹੀਂ ਕਹਿੰਦਾ ਸਾਡਾ, ਤੁਸੀਂ ਚੋਰ ਦੇ ਸੱਟ ਨਹੀਂ ਮਾਰ ਸਕਦੇ, ਤੁਸੀਂ ਫਿਰ ਮੈਨੂੰ ਦੱਸੋ ਬਈ ਬੰਦਾ ਜਾਊ ਕਿੱਧਰ ਨੂੰ। ਦੋਸਤੋ ਮੈਂ ਤੁਹਾਨੂੰ ਇੰਨੀਆਂ ਸਮੱਸਿਆਵਾਂ ਦੱਸੀਆਂ, ਹੁਣ ਸਾਰੇ ਪਾਸਿਓਂ ਹੈ ਕਿ ਨਹੀਂ ਬੰਨਿਆ ਹੋਇਆ ਬੰਦੇ ਨੂੰ ਬਿਨਾਂ ਸੰਗਲਾਂ ਤੋਂ, ਤੁਸੀਂ ਪੈਸੇ ਲਾਏ, ਤੁਸੀਂ ਘਰ ਖਰੀਦ ਲਿਆ ਮੋਰਗੇਜ ਲਈ, ਘਰ ਦੇ ਵਿੱਚ ਚੋਰ ਆਉਂਦੇ ਆ ਆਰਾਮ ਦੇ ਨਾਲ, ਉਹ ਕਹਿੰਦੇ ਜੀ ਤੁਹਾਡੇ ਤੁਸੀਂ ਡਰਦਿਆਂ ਨੇ ਕਾਰ ਅੰਦਰ ਖੜੀ ਕਰ ਲਈ, ਚੋਰ ਸਾਹਿਬ ਜੀ ਆਉਣਗੇ ਦਰਵਾਜ਼ਾ ਖੜਕਾ ਕੇ, ਤੁਸੀਂ ਨਹੀਂ ਖੋਲੋਗੇ, ਉਹਨਾਂ ਦਰਵਾਜ਼ਾ ਭੰਨ ਲੈਣਾ, ਉਹਨਾਂ ਕਹਿਣ ਲੈ ਕੇ ਆਓ ਵੀ ਚਾਬੀਆਂ ਇੱਥੇ, 4-5 ਜਾਣੇ ਨੇ, ਫੋਟੋਆਂ ਦੇਖ ਲਓ ਤੁਸੀਂ, ਮੈਂ ਤੁਹਾਨੂੰ ਦੱਸ ਦੇਣਾ ਫੋਟੋਆਂ ਫੇਸਬੁੱਕ 'ਤੇ ਪਾਈਆਂ ਹੋਈਆਂ ਨੇ। ਕਹਿੰਦੇ 1.5 ਘੰਟਾ ਬਰੈਂਪਟਨ ਦੇ ਵਿੱਚ ਡਰਾਈਵੇ ਦੇ ਵਿੱਚ 5-6 ਜਾਣੇ, ਪਤਾ ਨਹੀਂ ਡਰੱਗ ਡੁਗ ਖਾਧੀ ਸੀ ਕਿ ਨਹੀਂ ਖਾਧੀ ਸੀ, ਤਾਂ ਮੈਨੂੰ ਪਤਾ ਨਹੀਂ, ਮੈਂ ਕਿਹੜਾ ਕੋਲੇ ਸੀ ਉਹਨਾਂ ਦੇ, ਫੋਟੋਆਂ ਤਾਂ ਕੁਛ ਲੱਗਦਾ ਇਸ ਤਰ੍ਹਾਂ ਦਾ, ਗੱਡੀ ਗੁੱਡੀ ਚੱਕ ਕੇ ਲੈ ਕੇ ਗਏ ਨੇ, ਤੁਸੀਂ ਘਰ 'ਚ ਵੀ ਨਹੀਂ ਸੁਰੱਖਿਅਤ, ਤੁਹਾਡਾ ਸਮਾਨ ਵੀ ਨਹੀਂ ਸੁਰੱਖਿਅਤ, ਸੜਕਾਂ 'ਤੇ ਵੀ ਨਹੀਂ ਸੁਰੱਖਿਅਤ, ਇਹ ਵੀ ਨਹੀਂ ਪਤਾ ਤੁਸੀਂ 40 ਸਾਲ ਤੋਂ ਸਟੋਪ ਸਾਈਨ 'ਤੇ ਸਟੋਪ ਕਰਦੇ ਹੋ ਅਤੇ ਤੁਸੀਂ ਹੁਣ ਵੀ ਸਟੋਪ ਕੀਤੇ ਹੋ, ਪਿੱਛੋਂ ਗੱਡੀ ਠਾ ਦੇਣੇ ਕੋਈ ਲਿਆ ਕੇ ਮਾਰੇ, ਅਤੇ ਤੁਸੀਂ ਸਟੋਪ ਕੀਤੇ ਆ, ਦੂਜੇ ਨੂੰ ਸਟੋਪ ਸਾਈਨ, ਦੂਜਾ ਸਟੋਪ ਨਹੀਂ ਕੀਤਾ, ਤੁਸੀਂ ਗਾਂਹ ਹੋ ਗਏ ਅਤੇ ਤੁਹਾਡੇ 'ਚ ਫਿਰ ਕੋਈ ਗੱਡੀ ਮਾਰੇ। ਮੇਰੇ ਕਹਿਣ ਦਾ ਮਤਲਬ ਆ ਵੀ ਆਪਾਂ ਹਰ ਰੋਜ਼ ਕਹਿੰਦੇ ਹਾਂ ਬਈ ਸਿਸਟਮ ਨੂੰ ਚਲਾਉਣ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਨੂੰ ਡਿਊਟੀ ਨਿਭਾਉਣੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਕੋਈ ਡਿਊਟੀ ਨਹੀਂ ਨਿਭਾਉਂਦਾ, ਮੈਂ ਤਾਂ ਕਹਿੰਦਾ ਬਹੁਤ ਵਧੀਆ ਨਿਭਾਉਂਦੇ ਨੇ, ਅਪੀਲ ਪੁਲਿਸ ਨੇ ਸਬਮਿਟ ਕਰਕੇ ਦੱਸਤਾ ਸੀਗਾ, ਮੈਂ ਤਾਂ ਤੁਹਾਡੇ ਸਾਹਮਣੇ ਰਿਜ਼ਲਟ ਰੱਖਿਆ ਜਿਹੜਾ ਅਖਬਾਰਾਂ 'ਚ ਆਲਰੇਡੀ ਪਿਆ ਬਈ 52-53 ਸੌ ਕਾਰਾਂ ਚੋਰੀ ਹੋਈਆਂ, ਹੁਣ 7500 ਹੋ ਗਈਆਂ। ਇਹ ਹਾਲਾਤ ਕਿੱਧਰ ਨੂੰ ਜਾ ਰਹੇ ਨੇ, ਬੈਕਗਰਾਊਂਡ 'ਤੇ ਜਦੋਂ ਤੁਸੀਂ ਜਾ ਕੇ ਵੇਖੋਗੇ ਨਾ ਤਾਂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਈਜ਼ੀਲੀ ਲੱਗ ਜਾਣਾ ਵੀ ਮਾਨਸਿਕਤਾ ਕਿਤੇ ਨਾ ਕਿਤੇ ਮਨੁੱਖ ਦੀ ਉਖੜੀ ਹੋਈ ਆ। ਸਾਡੀ ਸੁਸਾਇਟੀ ਦੇ ਵਿੱਚ ਚੋਰ ਕਿਉਂ ਪੈਦਾ ਹੁੰਦੇ ਨੇ, ਜੇ ਪੈਦਾ ਹੁੰਦੇ ਨੇ ਤਾਂ ਰੋਕੇ ਕਿਉਂ ਨਹੀਂ ਜਾਂਦੇ, ਕਹਿੰਦੇ ਨਾ ਨਿਪ ਦਾ ਈਵਲ ਇਨ ਦਾ ਬੱਡ, ਉਹ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ ਨੇ, ਮੁੱਛਾਂ ਨੂੰ ਤਾ ਦਿੰਦੇ ਨੇ, ਉਹਨਾਂ ਤੋਂ ਲੋਕ ਜਦੋਂ ਡਰਨ ਲੱਗ ਜਾਂਦੇ ਨੇ, ਦਹਿਸ਼ ਦਹਿਸ਼ ਦਾ ਮਤਲਬ ਇਹੀ ਹੁੰਦਾ ਨਾ। ਇੱਕ ਕਿਸੇ ਸੱਜਣ ਨੇ ਫੋਨ ਕੀਤਾ ਮੈਨੂੰ, ਕਹਿੰਦਾ ਮੇਰੀ ਕਾਰ ਇਸ ਵੇਲੇ ਚੋਰੀ ਹੋਈ ਹੋਇਆ ਹੋਇਆ, ਮੇਰਾ ਜਿਹੜਾ ਲੈਂਡ ਰੇਂਜ ਰੋਵਰ ਆ ਦੁਬਈ ਸ਼ਾਰਜਾ ਏਅਰਪੋਰਟ ਤੋਂ ਚੱਲ ਰਿਹਾ ਐਜ਼ ਟੈਕਸੀ, ਉਹਨੂੰ ਯੂਜ਼ ਕਰ ਰਹੇ ਆ, ਕਹਿੰਦਾ ਮੇਰਾ ਇੱਕ ਉਹਦੇ ਵਿੱਚ ਨਾ ਸਿਸਟਮ ਲਾਇਆ ਹੋਇਆ ਸੀ, ਉਹ ਸਿਸਟਮ ਮੈਨੂੰ ਦੱਸ ਰਿਹਾ, ਕਹਿੰਦਾ ਮੈਂ ਕੀ ਕਰਾਂ, चार महीने हो गए। कहिंदा चलो मैनू क्लेम भी देता सी, गल इह नहीं हैगी। ਇਹ ਕੁਝ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਸੰਬੋਧਿਤ ਹੋਣਾ ਪੈਣਾ। ਉੱਪਰ ਜਦੋਂ ਪ੍ਰੋਬਲਮਸ ਦੀ ਗੱਲ ਕਰਦੇ ਵੱਡੀਆਂ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ। ਵੱਡੀਆਂ ਵੱਡੀਆਂ ਪ੍ਰੋਬਲਮਸ ਇਹ ਆ ਜਾਂਦੀਆਂ ਬਈ ਇਹ ਛੋਟੀਆਂ ਪ੍ਰੋਬਲਮਸ ਜਿਹੜੀਆਂ ਅਸਲ ਦੇ ਵਿੱਚ ਵੱਡੀਆਂ ਨੇ, ਦੇਖਣ ਨੂੰ ਛੋਟੀਆਂ ਲੱਗਦੀਆਂ ਨੇ, ਉਸ ਤੋਂ ਉੱਤੇ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ। ਬਈ ਸਾਡੇ ਟੈਕਸ ਵੱਧ ਗਏ ਜੀ, ਆਹ ਹੋ ਗਿਆ, ਉਹ ਹੋ ਗਿਆ। ਪਰਸੋਂ ਗੱਲ ਚੱਲ ਰਹੀ ਸੀ ਟੋਰਾਂਟੋ ਦੇ ਵਿੱਚ, ਇੰਨੇ ਪਰਸੈਂਟ ਟੈਕਸ ਵੱਧ ਗਏ। ਉੱਧਰ ਬ੍ਰੈਂਪਟਨ ਦੇ ਵਿੱਚ ਕਹਿੰਦੇ ਜੀ ਅਸੀਂ ਤਾਂ ਹੈਂਡ ਟੂ ਮਾਊਥ ਮਸਾਂ ਘਰ ਲਿਆ ਸੀਗਾ ਉੱਧਰੋਂ, ਘਰ ਦੀ ਬੇਸਮੈਂਟ ਬਣਾ ਕੇ। ਪਹਿਲਾਂ ਕਹਿੰਦੇ ਬੇਸਮੈਂਟ ਆ ਜਿਹੜੀ ਉਹ ਲੀਗਲ ਨਹੀਂ ਸੀ ਸਾਡੀ, ਸਾਨੂੰ ਤਾਂ ਪਤਾ ਨਹੀਂ ਸੀ ਜਾਂ ਘੱਟ ਪਤਾ ਸੀ। ਸਾਡੀ ਤਾਂ ਐਂਟਰੈਂਸ ਵੀ ਬਿਲਡਰ ਨੇ ਕੱਢੀ ਵੀ ਸੀ, ਅਸੀਂ ਰੈਂਟ ਕਰਤੀ ਸੀ, ਸਾਡੇ ਸਿਟੀ ਵਾਲੇ ਨੇ ਚੈੱਕ ਕਰ ਲਿਆ, ਸਾਡੀ ਬੇਸਮੈਂਟ ਬਣਾਈ, 40,000 ਪਹਿਲਾਂ ਲਾਇਆ ਸੀ, ਹੁਣ ਲੀਗਲ ਬੇਸਮੈਂਟ ਬਣਾਉਣ 'ਤੇ 40,000-50,000 ਹੋਰ ਲੱਗ ਗਿਆ। ਉਹ ਜੀ ਇੰਸਪੈਕਟਰਾਂ ਨੇ ਸਾਡੀ ਪਲੰਬਿੰਗ ਵੀ ਪੱਟ ਕੇ ਵੇਖੀ, ਆਹ ਕਰਕੇ ਦੇਖਿਆ, ਉਹ ਕਰਕੇ ਵੇਖਿਆ, ਅਤੇ ਦੁਬਾਰਾ ਫਿਰ ਸਾਨੂੰ ਚੈੱਕ ਕਰਦੇ ਫਿਰਦੇ ਆ। ਹੁਣ ਸਾਨੂੰ $350 ਲਾਉਣਾ ਪੈਣਾ, ਹੁਣ ਸਾਨੂੰ ਲਾਇਸੈਂਸ ਲੈਣਾ ਪੈਣਾ। ਵੀ ਜਦੋਂ ਘਰ ਦੇ ਵਿੱਚ ਬੇਸਮੈਂਟ ਹੀ ਬਣਾ ਲਈ ਅਸੀਂ ਲੀਗਲ, ਅਤੇ ਫਿਰ ਲਾਇਸੈਂਸ ਕੋਈ ਜ਼ਰੂਰਤ ਹੈਗੀ ਆ? ਮਤਲਬ ਤੁਸੀਂ ਜਦੋਂ ਅਲੱਗ ਅਲੱਗ ਪਲੈਟਫਾਰਮ 'ਤੇ ਖੜ ਕੇ ਵੇਖਦੇ ਹੋ, ਜਦੋਂ ਤੁਸੀਂ ਟੈਨੈਂਟ ਹੋ, ਤੁਹਾਨੂੰ ਆਪਣੀਆਂ ਪ੍ਰੋਬਲਮਸ ਦਿਸਦੀਆਂ, ਬਹੁਤ ਵੱਡੀਆਂ ਹੁੰਦੀਆਂ ਨੇ, ਹੁੰਦੀਆਂ ਵੀ ਵੱਡੀਆਂ ਨੇ। ਜਦੋਂ ਤੁਸੀਂ ਲੈਂਡ ਲੋਰਡ ਬਣ ਜਾਂਦੇ ਹੋ, ਤੁਹਾਨੂੰ ਉਦੋਂ ਵੀ ਪ੍ਰੋਬਲਮਸ ਆਪਣੀਆਂ ਵੱਡੀਆਂ ਲੱਗਦੀਆਂ। ਜਦੋਂ ਆਪਣੀ ਕਾਰ ਚੋਰੀ ਹੋ ਜਾਂਦੀ ਆ, ਆਪਾਂ ਨੂੰ ਉਹ ਪ੍ਰੋਬਲਮ ਵੀ ਵੱਡੀ ਲੱਗਦੀ ਆ। ਜਦੋਂ ਆਪਣੇ ਸੱਟ ਵੱਜ ਜਾਂਦੀ ਹੈ, ਐਮਰਜੈਂਸੀ 'ਚ ਕੋਈ ਟੇਕ ਕੇਅਰ ਨਹੀਂ ਕਰਦਾ, 7 ਘੰਟੇ ਬੈਠ ਕੇ ਉੱਥੇ ਆਈ ਆ ਜਾਂਦੇ ਹੋ, ਸਾਨੂੰ ਪ੍ਰੋਬਲਮ ਉਹ ਵੀ ਬਹੁਤ ਵੱਡੀ ਲੱਗਦੀ ਆ। ਜਦੋਂ ਸਾਡੇ ਗੁਆਂਢੀ ਦੀ ਕਾਰ ਦਾ ਐਕਸੀਡੈਂਟ ਹੋ ਜਾਂਦਾ, ਮਾੜਾ ਮੋਟਾ ਦੁੱਖ ਤਾਂ ਹੁੰਦਾ ਵੀ ਸਾਡਾ ਗੁਆਂਢੀ ਆ, ਪਰ ਅਗਲੇ ਸਾਲ ਇੰਸ਼ੋਰੈਂਸ ਸਾਡੀ ਵੀ ਵੱਧ ਜਾਂਦੀ ਆ, ਦੁੱਖ ਤਾਂ ਉਦੋਂ ਵੀ ਲੱਗਦਾ। ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਜੀ ਨਜਾਇਜ਼ ਖਰਚ ਕਰਦੇ ਨੇ, ਉਦੋਂ ਸਾਨੂੰ ਦੁੱਖ ਨਹੀਂ ਲੱਗਦਾ, ਖਬਰ ਹੁੰਦੀ ਆ। ਉਦੋਂ ਅਸੀਂ ਸੋਚਦੇ ਨੇ ਵੀ ਇੰਨੇ $1,000 ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ, ਵੇਸਟ ਕਿਉਂ ਕਰਦੇ ਨੇ? ਦੁੱਖ ਤਾਂ ਉਦੋਂ ਵੀ ਲੱਗਦਾ, ਪਰ ਉਹ ਇੰਨਾ ਦੁੱਖ ਨਹੀਂ ਲੱਗਦਾ, ਮਾੜੀ ਮੋਟੀ ਖਬਰ ਆਈ ਗਈ ਹੋ ਜਾਂਦੀ ਆ। ਮਤਲਬ ਹੈਰਾਨ ਹੁੰਦਾ ਮੈਂ ਤਾਂ ਵੀ ਜ਼ਿੰਦਗੀ ਦੇ ਵਿੱਚ, ਜੇ ਬੰਦਾ ਸੋਚਣ ਲੱਗ ਜੇ ਤਾਂ ਇੰਨੀਆਂ ਪ੍ਰੋਬਲਮਸ ਨੇ, ਫਿਰ ਵੀ ਆਪਾਂ ਹਿੰਮਤ ਨਾਲ ਜੀ ਤੁਰੇ ਜਾਂਦੇ ਹਾਂ, ਗੱਲ ਹੀ ਕੋਈ ਨਹੀਂ। ਫਿਰ ਕਿਤੇ ਕਿਤੇ ਐਂ ਲੱਗਣ ਲੱਗ ਜਾਂਦਾ ਵੀ ਇਹ ਕਾਨੂੰਨ ਕਾਨਾਨ ਜਿਹੜਾ ਹੈਗਾ ਨਾ, ਆਮ ਬੰਦੇ ਦੀ ਫੇਵਰ ਨਹੀਂ ਕਰਦਾ ਗਾ, ਪਰ ਪ੍ਰਚਾਰ ਇਹ ਕੀਤਾ ਜਾਂਦਾ ਵੀ ਆਮ ਬੰਦਾ ਕਾਨੂੰਨ ਨੂੰ ਫੋਲੋ ਕਰੇ। ਹੁਣ ਚੋਰਾਂ ਵਾਲੀ ਗੱਲ ਦੀ ਦੇਖ ਲਓ, ਵੀ ਇਹ ਪੀਟਰਸਬਰੋ ਦੇ ਵਿੱਚ ਨਾ ਕਨਵੀਨੀਅੰਸ ਸਟੋਰ ਸੀ ਕੋਈ, ਜਿੱਥੇ ਦੀ ਮੈਂ ਗੱਲ ਕੀਤੀ, ਇਹ ਥੋੜ੍ਹੇ ਜਿਹੇ ਦਿਨਾਂ ਦੀ ਗੱਲ ਆ। ਉਹ ਜਿਹੜਾ ਸਟੋਰ ਦਾ ਤੁਸੀਂ ਉਹਨੂੰ ਸੇਲਜ਼ ਪਰਸਨ ਕਹਿ ਲਓ ਜਾਂ ਹੋ ਸਕਦਾ ਓਨਰ ਹੋਵੇ, ਉਹ ਸਮਾਨ ਦੇ ਰਿਹਾ ਕੋਈ ਕਸਟਮਰ ਖੜਾ ਉਹਦੇ ਕੋਲ, ਬਾਹਰੋਂ ਚੋਰ ਸਾਹਿਬ ਜੀ ਆਉਂਦੇ ਨੇ, ਬੇਸਬਾਲ ਦਾ ਜਿਹੜਾ ਬੈਟ ਹੁੰਦਾ ਨਾ ਉਹਨਾਂ ਦੇ ਹੱਥ ਦੇ ਵਿੱਚ ਆ। ਉਹ ਮੈਂ ਚੋਰ ਸਾਹਿਬ ਤਾਂ ਕਹਿੰਦਾ ਕਿਉਂਕਿ ਇੱਥੇ ਕਿਹਾ ਜਾਂਦਾ ਵੀ ਸਾਰਿਆਂ ਨੂੰ ਬਰਾਬਰਤਾ ਨਾਲ ਇੱਜ਼ਤ ਨਾਲ ਬੋਲਣਾ ਚਾਹੀਦਾ, ਹੈ ਨਾ? ਕਹਿੰਦੇ ਬੋਲਣ 'ਚ ਡਿਸਕ੍ਰੀਮੀਨੇਸ਼ਨ ਨਹੀਂ ਹੋਣੀ ਚਾਹੀਦੀ, ਹੈ ਨਾ? ਉਹ ਵੱਖਰੀ ਗੱਲ ਆ, ਕਿਉਂਕਿ ਜਿੰਨੀ ਦੇਰ ਪ੍ਰੂਵ ਨਹੀਂ ਹੁੰਦਾ ਗਾ ਉੱਨੀ ਦੇਰ ਚੋਰ ਨਹੀਂ ਨਾ। ਉਹ ਭਾਵੇਂ ਚੋਰੀ ਕਰਨੀ ਆ ਗਿਆ, ਭਾਵੇਂ ਬੈਟ ਉਹਦੇ ਹੱਥ ਦੇ ਵਿੱਚ ਆ, ਅਤੇ ਉਹ ਜੀ ਕਹਿੰਦੇ ਸਮਾਨ ਸਮੂਨ ਜਿਹਾ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ, ਨਾ ਕਰ ਰਿਹਾ ਸੀ ਨਹੀਂ ਕਰ ਰਹੇ ਸੀ ਚੋਰ ਸਾਹਿਬ ਸੱਚ, ਉਹ ਸਮਾਨ ਸਮੂਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸੀ, ਅਤੇ ਉਹ ਸਟੋਰ ਦਾ ਜਿਹੜਾ ਓਨਰ ਜਾਂ ਕਰਿੰਦਾ ਸੀ ਜਿਹੜਾ ਕੰਮ ਕਰਨ ਵਾਲਾ, ਉਹ ਹੱਥੋਂ ਪਾਈ ਹੋ ਗਿਆ। ਹੱਥੋਂ ਪਾਈ 'ਚ ਚੋਰ ਸਾਹਿਬ ਜੀ ਦਾ ਜਿਹੜਾ ਬੇਸ ਜਿਹੜਾ ਬੈਟ ਸੀ ਉਹ ਡਿੱਗ ਪਿਆ। ਉਹ ਚੋਰ ਸਾਹਿਬ 23 ਸਾਲ ਦੇ ਸੀ ਅਤੇ ਕੰਮ ਕਰਨ ਵਾਲਾ ਬੰਦਾ 22 ਸਾਲ ਦਾ ਸੀ। ਬਈ ਕੰਮ ਕਰਨ ਵਾਲਾ ਬੰਦਾ ਫਿਰ ਉਹਨੂੰ ਤਨਖਾਹ ਮਿਲਦੀ ਆ, ਉਹ ਤਾਂ ਫਿਰ ਓਬਵੀਅਸ ਆ ਨਾ ਵੀ ਉਹਨੇ ਬਚਾਅ ਤਾਂ ਕਰਨਾ ਨਾ, ਕੋਈ ਚੀਜ਼ ਚੋਰੀ ਨਾ ਹੋ ਜੇ। ਉਹ ਹੱਥੋਂ ਪਾਈ ਦੇ ਵਿੱਚ ਬੈਟ ਹੱਥ 'ਚ ਆ ਗਿਆ, ਚੋਰ ਸਮਾਨ ਲੈ ਕੇ ਭੱਜਣ ਲੱਗਿਆ ਅਤੇ ਉਹ ਭਾਈ ਬੰਦੇ ਨੇ ਢਾ ਲਿਆ, ਫਿਰ ਢਾ ਲਿਆ ਅਤੇ ਉਹ ਬੈਟ ਦੇ ਨਾਲ ਚੋਰ ਸਾਹਿਬ ਦੀ ਚੰਗੀ ਉਹਨੇ ਖੜਕੈਂਤੀ ਕੀਤੀ। ਕਹਿੰਦੇ ਚੋਰ ਸਾਹਿਬ ਦੇ ਸਿਰ ਦੇ ਵਿੱਚ ਵੱਜ ਗਿਆ ਬੈਟ, ਬੜਾ ਧੱਕਾ ਹੋਇਆ ਜੀ ਚੋਰ ਸਾਹਿਬ ਨਾਲ, ਆਏ ਹਾਏ, ਵੱਜਣਾ ਨਹੀਂ ਸੀ ਚਾਹੀਦਾ, ਹੈ ਨਾ? ਦਰਵੇਸ਼ ਵਿਚਾਰਾ, ਰੱਬ ਦਾ ਬੰਦਾ, ਹੈ ਨਾ? ਇਹ ਚੋਰੀ ਉਹਨੇ ਥੋੜ੍ਹਾ ਕੀਤੀ ਸੀ, ਇਹ ਤਾਂ ਕੋਈ ਪਿਛਲੇ ਕਰਮਾਂ ਦਾ ਮਾੜਾ ਫਲ ਸੀਗਾ ਜਿਹਦੇ ਕਰਕੇ ਉਹ ਚੋਰੀ ਕਰਨ ਪਹੁੰਚ ਗਿਆ। ਨਾਲੇ ਉਹ ਤੋਂ ਰੱਬ ਵੀ ਇਹੋ ਜਿਹਾ ਨਾ, ਉਹ ਇੱਕ ਵਾਰੀ ਜਦੋਂ ਮਾੜਾ ਕਰਮ ਲਿਖਿਆ ਜਾਵੇ ਅਤੇ ਅਗਲੇ ਕਰਮਾਂ 'ਚ ਉਹਨੂੰ ਚੋਰ ਬਣਾਉਂਦਾ, ਚੋਰ ਦਾ ਤਾਂ ਰੁਕਸ ਹੀ ਨਹੀਂ, ਕਸੂਰੀ ਕੋਈ ਨਹੀਂ ਉਹਦੇ ਵਿੱਚ। ਸਾਰੇ ਗ੍ਰੰਥ ਕਹਿੰਦੇ ਨੇ, ਕਹਿੰਦੇ ਵੀ ਜਿਹੜਾ ਵੀ ਬੰਦਾ ਕੁਛ ਕਰਦਾ ਨਾ, ਉਹ ਪੁਰਾਣੇ ਕਰਮਾਂ ਦਾ ਫਲ ਹੁੰਦਾ। ਹੁਣ ਜੇ ਚੋਰ ਬਣ ਗਿਆ ਰੱਬ ਨੇ ਬਣਾ ਤਾ ਭਾਈ, ਇਸ ਕਰਕੇ ਸਿਸਟਮ ਅਤੇ ਪੁਲਿਸ ਵਾਲੇ ਕਹਿੰਦੇ ਵੀ ਚੋਰ ਦੇ ਨਹੀਂ ਮਾਰਨਾ ਤੁਸੀਂ, ਚੋਰ ਭਾਵੇਂ ਤੁਹਾਨੂੰ ਮਾਰ ਜੇ। ਅੱਛਾ ਫਿਰ ਪੁਲਿਸ ਵਾਲੇ ਆ ਗਏ ਜੀ, ਉੱਥੇ ਪੁਲਿਸ ਨੂੰ ਬੁਲਾ ਬੁਲੂ ਲਿਆ। ਪੁਲਿਸ ਵਾਲੇ ਆ ਜਿਹੜੇ ਤੁਹਾਨੂੰ ਪਤਾ ਹੀ ਆ, ਉਹ ਸੱਚ ਸਮੇਂ ਵਿੱਚ ਸਟੋਰੀ ਦੱਸਦਾ ਤੁਹਾਨੂੰ, ਉਹ ਫਿਰ ਚੋਰ ਸਾਹਿਬ ਨੂੰ ਤਾਂ ਉੱਥੇ ਲੈ ਗਏ ਜੀ ਹਸਪਤਾਲ ਦੇ ਵਿੱਚ। ਆਮ ਬੰਦਾ ਐਮਰਜੈਂਸੀ ਦੇ ਵਿੱਚ ਜਾਵੇ, 7-8 ਘੰਟੇ ਬੈਠਾ ਰਹੇ, ਚੋਰ ਸਾਹਿਬ ਦੇ ਫਟਾਫਟ ਪਤਾ ਲੱਗ ਗਿਆ ਵੀ ਸਿਰ ਦੇ ਵਿੱਚ ਨਾ ਸੱਟ ਵੱਜ ਗਈ। ਉਹ ਚੋਰ ਸਾਹਿਬ ਆਰਾਮ ਨਾਲ ਮੰਜੇ 'ਤੇ ਪਏ ਨੇ ਹੁਣ ਉੱਥੇ, ਅਤੇ ਤੁਹਾਡੇ ਜਿਹੜੇ ਟੈਕਸਪੇਅਰਸ ਦੇ ਡਾਲਰਸ ਦੇ ਨਾਲ ਹਸਪਤਾਲ ਚੱਲ ਰਿਹਾ, ਡਾਕਟਰ ਨਰਸਾਂ ਟੇਕ ਕੇਅਰ ਕਰ ਰਹੀਆਂ ਉਹਨਾਂ ਦੀ ਪੂਰੀ, ਜੇ ਕਿਤੇ ਫਰਕ ਰਹਿ ਗਿਆ ਕਿਸੇ ਨਰਸ ਤੋਂ ਜਾਂ ਡਾਕਟਰ ਤੋਂ, ਚੋਰ ਸਾਹਿਬ ਦੀ ਸੇਵਾ ਦੇ ਵਿੱਚ ਨਾ ਮੈਨੂੰ ਨਹੀਂ ਪਤਾ ਕੋਈ ਕਾਨੂੰਨ ਹੋਵੇ, ਸ਼ਾਇਦ ਉਹ ਵੀ ਨਾ ਚਾਰਜ ਹੋ ਜਾਣ ਕਿਤੇ, ਐਵੇਂ ਕਹਿ ਦੇ ਵੀ ਚੋਰ ਸਾਹਿਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਗਈ ਭਾਈ, ਕਿਉਂਕਿ ਡਾਕਟਰ ਅਤੇ ਨਰਸਾਂ ਦੇ ਲਈ ਤਾਂ ਉਹ ਮਰੀਜ਼ ਆ, ਉਹ ਚੋਰ ਸਾਹਿਬ ਥੋੜ੍ਹੀ ਨੇ। ਅੱਛਾ ਫਿਰ ਉੱਧਰੋਂ ਜਿਹੜੇ ਪੁਲਿਸ ਵਾਲੇ ਕੰਸਟੇਬਲ ਸੀ ਜੀ, ਇਹਨਾਂ ਨੇ ਕਰ ਲਿਆ ਉਹ ਕਰਿੰਦੇ ਨੂੰ ਚਾਰਜ, ਕਹਿੰਦੇ ਐਗਰਾਵੇਟਡ ਅਸੋਲਟ। ਕੀ ਹੁੰਦਾ ਮੈਨੂੰ ਬਾਹਲੀ ਅੰਗਰੇਜ਼ੀ ਤਾਂ ਆਉਂਦੀ ਨਹੀਂ, ਐਗਰਾਵੇਟਡ ਅਸੋਲਟ ਹੁੰਦਾ, ਉਹਦੇ 'ਤੇ ਪਾਤਾ ਜੀ ਕੇਸ, ਅਤੇ ਹੁਣ ਉਹ ਕੇਸ ਭੁਗਤ ਰਿਹਾ। ਮੈਨੂੰ ਤਾਂ ਪਤਾ ਇਸ ਗੱਲ ਦਾ, ਤੁਹਾਨੂੰ ਵੀ ਪਤਾ ਵੀ ਉਹਨੇ ਬਰੀ ਹੋ ਜਾਣਾ ਇਸ ਕੇਸ ਦੇ ਵਿੱਚੋਂ, ਜੇ ਜੱਜ ਸਾਹਿਬ ਨੇ ਇੰਡੀਪੈਂਡੈਂਟ ਫੈਸਲਾ ਲਿਆ। ਪਰ ਵਕੀਲ ਦਾ ਖਰਚਾ ਆਊਗਾ, ਦਿਮਾਗ 'ਤੇ ਬੋਝ ਹੋਊਗਾ, 2-4 ਦਿਨ ਛੁੱਟੀ ਉਹਨੂੰ ਕਰਨੀ ਪਊਗੀ, ਇਹ ਹਾਲਾਤ ਨੇ ਜੀ। ਤੁਸੀਂ ਕਹਿੰਦੇ ਹੋ ਕਹਾਵਤ ਆ ਇੱਕ ਬਈ 100 ਦਿਨ ਚੋਰ ਦਾ 1 ਦਿਨ ਸਾਧ ਦਾ, ਤੁਸੀਂ ਤਸੱਲੀ ਕਰ ਲੈਂਦੇ ਹੋ। ਮੈਂ ਕਹਿੰਦਾ ਵੀ 100 ਦਾ 100 ਦਿਨ ਚੋਰ ਦਾ 1 ਦਿਨ ਵੀ ਸਾਧ ਦਾ ਨਹੀਂ ਆਉਂਦਾ ਗਾ, 100 ਦਾ 100 ਦਿਨ ਚੋਰ ਦਾ। ਅਤੇ ਜਿਹੜਾ ਕਾਨੂੰਨ ਉਹ ਚੋਰਾਂ ਨੂੰ ਪ੍ਰੋਟੈਕਸ਼ਨ ਦਿੰਦਾ, ਜੇ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਚੋਰ ਸਾਹਿਬ 'ਤੇ ਹੱਥ ਚੱਕ ਦਿੰਦੇ ਹੋ, ਕੋਈ ਮਾਈ ਦਾ ਲਾਲ ਪੁਲਿਸ ਵਾਲਾ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਵਾਲਾ ਹੈ ਨਹੀਂ, ਮਾਫ਼ ਕਰਨਾ ਮੈਨੂੰ, ਜਿਹੜਾ ਐਗਜ਼ਾਮਪਲ ਸੈੱਟ ਕਰ ਸਕੇ। ਐਗਜ਼ਾਮਪਲ ਸੈੱਟ ਹੁੰਦੀ ਹੈ ਨਵੇਂ ਰਾਹ 'ਤੇ ਚੱਲ ਕੇ। ਤੁਸੀਂ ਕਹੋਗੇ ਵੀ ਪੁਲਿਸ ਵਾਲਿਆਂ ਦਾ ਕੰਮ ਹੁੰਦਾ ਹੈ ਉਹ ਕਾਨੂੰਨ ਨੂੰ ਫੜ ਕੇ, ਮੁਜਰਮ ਨੂੰ ਕਾਨੂੰਨ ਦੇ ਸਾਹਮਣੇ ਫੜ ਕੇ ਲੈ ਕੇ ਆਉਣ, ਅਤੇ ਜਿਹੜਾ ਪਹਿਲਾਂ ਹੀ ਸਾਹਮਣੇ ਚੋਰ ਮੁਜਰਮ ਹੈਗਾ ਪਹਿਲਾਂ ਉਹਨੂੰ ਚਾਰਜ ਕਰਨ। ਇਹ ਤਾਂ ਹੁਣ ਗੱਲ ਚਿੱਟੇ ਦਿਨ ਵਾਂਗ ਸਾਹ, ਅੰਨਿਆਂ ਨੂੰ ਦਿਸਦਾ ਨਹੀਂ, ਤਾਂ ਪਤਾ ਅੰਨਿਆਂ ਨੂੰ ਵੀ ਦਿਸਦਾ ਵੀ ਚੋਰ ਚੋਰੀ ਕਰਨ ਆਉਂਦਾ, ਉਹਦੇ ਹੱਥ ਦੇ ਵਿੱਚ ਬੈਟ ਆ। ਮੈਂ ਜੱਜ ਨਹੀਂ ਹੈਗਾ, ਮੈਂ ਤਾਂ ਇੱਕ ਆਪਣਾ ਇੰਡੀਪੈਂਡੈਂਟ ਓਪੀਨੀਅਨ ਦੇ ਰਿਹਾ। ਇਹ ਕਾਨੂੰਨਾਂ ਨੂੰ ਬਦਲਣ ਦੀ ਲੋੜ ਆ। ਤੁਹਾਡੇ ਘਰ ਦੀ ਚਾਰ ਦੀਵਾਰੀ ਆ, ਤੁਹਾਡੇ ਘਰ ਦੀ ਚਾਰ ਦੀਵਾਰੀ ਦੇ ਵਿੱਚ ਕੋਈ ਪਕੌੜੇ ਖਾਣ ਆਉਂਦਾ ਦੱਸੋ? ਤੁਹਾਡੇ ਘਰ ਦੀ ਚਾਰ ਦੀਵਾਰੀ 'ਚ ਆ ਗਏ, ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਵਾਰੀ ਹੋਇਆ। ਉਹ ਕੇਸ ਕੋਰਟ 'ਚ ਜਾਣਾ ਹੀ ਨਹੀਂ ਚਾਹੀਦਾ। ਤੁਹਾਡੀ ਘਰ ਦੀ ਚਾਰ ਦੀਵਾਰੀ ਦੇ ਵਿੱਚ ਆ ਗਿਆ ਬੰਦਾ, ਤੁਹਾਡੇ ਨਾਲ ਲੜ ਪਿਆ, ਤੁਹਾਡੇ ਨਾਲ ਹੱਥੋਂ ਪਾਈ ਹੋ ਗਿਆ, ਇਹ ਪੁਰਾਣੇ ਕਾਨੂੰਨ ਨੇ ਦੋਸਤੋ। ਇਹ ਕਾਨੂੰਨਾਂ ਨੂੰ ਬਦਲਣ ਦੀ ਜ਼ਰੂਰਤ ਆ। ਹੁਣ ਸਮੱਸਿਆ ਇੱਥੇ ਆ ਹੁੰਦੀ ਆ, ਜਿਵੇਂ ਤੁਸੀਂ ਸੱਚੀ ਮੁੱਚੀ ਫਿਲਮਾਂ 'ਚ ਵੇਖਦੇ ਹੋ, ਪਰ ਸੱਚੀ ਮੁੱਚੀ ਕੋਈ ਇਹੋ ਜਿਹਾ ਬਹਾਦਰ ਬੰਦਾ ਉੱਠੇ, ਉਹ ਚੁੱਪ ਕਰਕੇ ਆਪਦੀ ਵਰਦੀ ਲਾਹ ਕੇ ਰੱਖਦੇ ਹੋ, ਕਹੇ ਵੀ ਮੈਂ ਨਹੀਂ ਕਰਨਾ ਚਾਰਜ, ਆ ਚੁੱਕ ਮੇਰੀ ਵਰਦੀ, ਬਥੇਰੇ ਹੀ ਹੋਰ ਜੋਬਸ ਨੇ ਕਰਨ ਦੇ ਲਈ, ਇਹ ਤਾਂ ਸਾਹਮਣੇ ਦੀ ਸੀ ਜਾਂ ਤਾਂ, ਪਰ ਇੰਨੀ ਹਿੰਮਤ ਹੈ ਨਹੀਂ। ਠੀਕ ਆ, ਬਹੁਤ ਪੁਲਿਸ ਅਫਸਰ ਇਮਾਨਦਾਰ ਹੁੰਦੇ ਨੇ, ਬਹੁਤ ਦਲੇਰ ਹੁੰਦੇ ਨੇ, ਆਪਾਂ ਐਪਰੀਸ਼ੀਏਟ ਕਰਦੇ ਹਾਂ, ਲੋਕਾਂ ਦੀ ਸੇਫਟੀ ਸਿਕਿਉਰਿਟੀ ਲਈ ਕੰਮ ਕਰਦੇ ਨੇ, ਬਹੁਤ ਸਖਤ ਡਿਊਟੀ ਹੁੰਦੀ ਹੈ, ਰਿਸੋਰਸਿਸ ਬਹੁਤ ਘੱਟ ਹੁੰਦੇ ਨੇ, ਪਰ ਇੰਨੀ ਦਲੇਰੀ ਬਹੁਤ ਘੱਟ ਲੋਕਾਂ 'ਚ ਆ, ਹੈ ਨਹੀਂ ਇੰਨੀ ਦਲੇਰੀ। ਜਿਹੜਾ ਬੰਦਾ ਸੈਲਫ ਡਿਫੈਂਸ ਦੇ ਵਿੱਚ ਰਾਖੀ ਕਰ ਰਿਹਾ, ਜਿੱਥੋਂ ਰੁਜ਼ਗਾਰ ਚੱਲਦਾ, ਜਿੱਥੋਂ ਰੁਜ਼ਗਾਰ ਚੱਲਦਾ ਬੰਦੇ ਦੀ ਚਲੋ ਜੇ ਉਹ ਮਾਲਕ ਨਹੀਂ ਤਾਂ ਕੰਮ ਕਰਨ ਵਾਲਾ ਬੰਦਾ ਹੋਊਗਾ। ਇੱਥੇ ਕੇਸਿਸ ਦੇ ਵਿੱਚ ਦੇਖਿਆ ਜਾਂਦਾ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਦੱਸਿਆ, ਇਸ ਕਰਕੇ ਮੈਂ ਮਜ਼ਾਕੀਆ ਲਹਿਜ਼ੇ 'ਚ ਗੱਲ ਕਰ ਰਿਹਾ ਸੀ, ਮੈਂ ਸਟਾਇਰ ਕਰ ਮਤਲਬ ਜਿਹਨੂੰ ਕਹਿੰਦੇ ਆ ਨਾ, ਪੂਰੇ ਦਾ ਪੂਰਾ 1-1.5-2 ਘੰਟੇ ਦਾ ਨਾਟਕ ਖੇਡਿਆ ਜਾ ਸਕਦਾ। ਸਾਡੇ ਇੱਥੇ ਬੜੇ ਕਵੀ ਨੇ, ਸ਼ਾਇਰ ਨੇ, ਉਹ ਇਹਨੂੰ ਨਾਟਕੀ ਢੰਗ 'ਚ ਨਾ ਕਾਵਿਕ ਪੋਇਟਿਕ ਫੋਰਮ ਦੇ ਵਿੱਚ ਲਿਖ ਸਕਦੇ ਨੇ। ਇਹ ਜੇ ਨਾ ਰੋਕਿਆ ਗਿਆ ਨਾ, ਇਹ ਮਸਲੇ ਨੇ ਬਹੁਤ ਵੱਧ ਜਾਣਾ। ਰੀਜ਼ਨ ਬੀਇੰਗ, ਰੀਜ਼ਨ ਇਹ ਹੈਗਾ, ਥਿੰਕਿੰਗ ਸੋਸਾਇਟੀ ਦੀ ਨਾ ਇੰਡੀਵਿਜੁਅਲਿਸਟਿਕ ਥਿੰਕਿੰਗ ਬਣ ਗਈ ਆ। ਸਾਡੇ ਗੁਆਂਢ ਦੇ ਵਿੱਚ ਕੀ ਹੋ ਰਿਹਾ ਸਾਨੂੰ ਨਹੀਂ ਪਤਾ ਲੱਗਦਾ, ਈਵਨ ਸਾਡੇ ਡਰਾਈਵ ਦੇ ਵਿੱਚ ਕੀ ਹੋ ਰਿਹਾ ਸਾਨੂੰ ਉੱਪਰ ਬੈਠਿਆਂ ਨੂੰ ਕਮਰਿਆਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਗਾ। ਤੁਸੀਂ ਸ਼ੋਪ 'ਤੇ ਖੜ੍ਹੇ ਹੋ, ਸਮਾਨ ਚੋਰੀ ਕਰ ਅੱਛਾ ਇਹ ਵੀ ਅਜੇ ਇਹ ਵੀ ਹੈਰਾਨੀ ਦੀ ਗੱਲ ਆ ਵੀ ਜੇ ਤੁਸੀਂ ਖੜ੍ਹੇ ਹੋ ਸ਼ੋਪ ਦੇ ਉੱਤੇ, ਉਹ ਚੋਰ ਤਾਂ ਬੈਟ ਮਾਰ ਰਿਹਾ ਅਤੇ ਉਹ ਬਚਾਅ ਕਰ ਰਿਹਾ, ਜੇ ਤੁਸੀਂ ਬਾਈ ਚਾਂਸ ਵਿੱਚ ਦਖਲਅੰਦਾਜ਼ੀ ਕਰਤੀ ਤਾਂ ਹੋ ਸਕਦਾ ਤੁਹਾਡੇ 'ਤੇ ਦੋਸ਼ ਇਹ ਲੱਗ ਜਾਵੇ ਵੀ ਤੁਸੀਂ ਦਖਲਅੰਦਾਜ਼ੀ ਕਿਉਂ ਕੀਤੀ ਹੈ। ਮਤਲਬ ਇਹ ਬਈ ਮਤਲਬ ਕੁਝ ਵੀ ਨਹੀਂ, ਜਿੰਨਾ ਮਰਜ਼ੀ ਬੋਲੀ ਜਾਏ ਕਾਨੂੰਨਾਂ ਵਿੱਚ ਲੁਕਾ ਸਿੱਟਾ ਇਹ ਕੱਢ ਸਕਦੇ ਹਾਂ ਹਾਲ ਦੀ ਘੜੀ, ਪਰ ਫਿਰ ਵੀ ਆਪਾਂ ਉਮੀਦ ਰੱਖ ਸਕਦੇ ਹਾਂ ਵੀ ਇਹ ਇੰਨਾ ਤਾਂ ਕੰਮ ਬੰਦੇ ਨਾਲ ਹੋ ਰਿਹਾ, ਪਤਾ ਨਹੀਂ ਇੰਨੇ ਦਾ ਮੈਨੂੰ ਲੱਗਦਾ ਨਾ ਕਹਿੰਦੇ ਹੁੰਦੇ ਨਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਉਹ ਕੁੱਤੇ 'ਤੇ ਜਿੰਨੀਆਂ ਮਰਜ਼ੀ ਲੱਤਾਂ ਮਾਰੀ ਜਾਓ ਚੋਂ 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 ਕਰੀ ਜਾਊਗਾ। ਇੱਥੇ ਸਾਡੇ ਜਿੰਨੀਆਂ ਮਰਜ਼ੀ ਕਮੈਂਟ ਕਰ ਲਓ, ਜਿੰਨੇ ਮਰਜ਼ੀ ਲੇਖਕ ਲਿਖੀ ਜਾਣ, ਗਾਣੇ ਗਾਈ ਜਾਓ, ਕੁਛ ਮਰਜ਼ੀ ਕਰੀ ਜਾਓ, ਇਸ਼ੂ 'ਤੇ ਉਹ ਇਸ਼ੂ ਉੱਥੇ ਹੀ ਖੜ੍ਹਾ ਰਹਿੰਦਾ, ਇਸ਼ੂ ਐਡਰੈਸ ਨਹੀਂ ਹੁੰਦਾ। ਸਾਡੇ ਫਿਰ ਬਹੁਤ ਸਿਆਣੇ ਲੋਕ ਪਤਾ ਕੀ ਕਹਿੰਦੇ ਨੇ, ਕਹਿੰਦੇ ਜੀ ਡੈਮੋਕ੍ਰੇਟਿਕ ਰਸਤਾ ਅਖਤਿਆਰ ਕਰਨਾ ਚਾਹੀਦਾ। ਅੱਛਾ ਮੈਨੂੰ ਦੱਸੋ ਤੁਸੀਂ ਡੈਮੋਕ੍ਰੇਟਿਕ ਰਸਤਾ ਕੀ ਅਖਤਿਆਰ ਕਰੂਗਾ ਬੰਦਾ ਸਾਹਮਣੇ ਬੈਟ ਚੱਕ ਕੇ ਖੜ੍ਹਾ, ਉਹ ਕੀ ਉੱਥੇ ਐਮ ਪੀ ਨੇ ਜਾਂ ਐਮ ਐਲ ਏ ਨੂੰ ਜਾਂ ਐਮ ਪੀ ਪੀ ਨੂੰ ਚਿੱਠੀ ਲਿਖੂਗਾ ਵੀ ਭਾਈ ਮੇਰੇ ਸਾਹਮਣੇ ਬੈਟ ਚੱਕੀ ਖੜ੍ਹਾ, ਮੇਰੇ ਸਿਰ 'ਚ ਮਾਰੂਗਾ, ਮੇਰੀ ਮਦਦ ਕਰੋ, ਉਹਨਾਂ ਤਾਂ ਮੌਕੇ 'ਤੇ ਡਿਸੀਜਨ ਕਰ ਲਿਆ। ਅੱਛਾ ਡੈਮੋਕ੍ਰੇਸੀ ਦਾ ਜਲੂਸ ਨਿਕਲਦਾ ਮੈਂ ਤੁਹਾਨੂੰ ਦਿਖਾ ਦਿੰਦਾ, ਕਹਿੰਦੇ ਹਰ ਇੱਕ ਗੱਲ 'ਤੇ ਟਾਊਨ ਹਾਲ ਮੀਟਿੰਗ ਹੋਣੀ ਚਾਹੀਦੀ ਆ, 10-10 ਸਾਲ ਟਾਊਨ ਹਾਲ ਮੀਟਿੰਗਸ ਇਸ਼ੂਜ਼ 'ਤੇ ਕਰਕੇ ਵੇਖ ਲਈਆਂ 10-10 ਸਾਲ। ਇਹ ਕਿੱਥੇ ਨਾ ਇੰਸ਼ੋਰੈਂਸ ਦਾ ਮੁੱਦਾ ਆਇਆ ਸੀ ਬਹੁਤ ਦੇਰ ਪਹਿਲਾਂ, ਮੇਰਾ ਖਿਆਲ 2010 ਦੀ ਗੱਲ ਆ, 4-4, 5-5 ਸੌ ਦੇ ਇਕੱਠ ਹੁੰਦੇ ਸੀਗੇ, ਕਿੰਨੇ ਹੀ ਐਮ ਪੀ ਪੀ ਬਣ ਗਏ, ਕਿੰਨੇ ਹੀ ਐਮ ਪੀ ਬਣ ਗਏ, ਇੰਸ਼ੋਰੈਂਸ ਦਾ ਮੁੱਦਾ ਉੱਥੇ ਦਾ ਉੱਥੇ ਖੜ੍ਹਾ। ਇੱਕ ਇੱਥੇ ਮੁੱਦਾ ਆਇਆ ਸੀਗਾ ਹੋਸਪਿਟਲ ਤੋਂ ਥੋੜ੍ਹਾ ਜਿਹਾ ਅੱਗੇ ਨਾ ਸਨੀ ਮੈਡੋ 'ਤੇ ਬਰੈਮਲੀ 'ਤੇ ਵੀ ਟ੍ਰੈਫਿਕ ਬਹੁਤ ਹੁੰਦਾ, ਉੱਥੇ ਟਾਊਨ ਹਾਊਸਿਸ ਦਾ ਮੁੱਦਾ ਸੀ, ਮੇਰਾ ਖਿਆਲ ਸੈਂਕੜਿਆਂ ਦੀ ਗਿਣਤੀ ਸੀ ਅਤੇ 99% ਲੋਕਾਂ ਨੇ ਵਿਰੋਧ ਕੀਤਾ ਸੀ, ਕੋਈ ਮੁੱਦਾ ਹੱਲ ਨਹੀਂ ਹੋਇਆ ਗਾ, ਕਿਉਂਕਿ ਵੋਟਾਂ ਤਾਂ ਪਾਉਣੀਆਂ ਫਿਰ ਜਿਹੜੇ ਉਹਨਾਂ ਨੇ ਪਾਉਣੀਆਂ ਨੇ ਨਾ। ਮਤਲਬ ਦਿਖਾਵਾ ਇੰਨਾ ਕੀਤਾ ਜਾਂਦਾ ਵੀ ਇਹ ਪਿਓਰ ਡੈਮੋਕ੍ਰੇਸੀ ਆ, ਪਰ ਸਾਰੀਆਂ ਜਿਹੜੀਆਂ ਡੈਮੋਕ੍ਰੇਟਿਕ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਛਿੱਕੇ 'ਤੇ ਟੰਗ ਕੇ ਨਾ ਪਾਸੇ ਆਰਾਮ ਨਾਲ ਬੈਠ ਜਾਂਦੇ ਨੇ। ਮੈਂ ਤੁਹਾਨੂੰ ਉਦਾਹਰਣਾਂ ਦਿੱਤੀਆਂ ਨੇ, ਜੇ ਮੇਰੀ ਇੱਕ ਵੀ ਉਦਾਹਰਣ ਗਲਤ ਆ ਤਾਂ 416-620-1778 'ਤੇ ਕਾਲ ਕਰੋ, ਦੱਸ ਦਿਓ ਮੈਨੂੰ ਮੈਂ ਕਿੱਥੇ ਗਲਤ ਹਾਂ। ਅਖਬਾਰਾਂ ਦੇ ਵਿੱਚ ਆਈਆਂ ਹੋਈਆਂ ਸਾਰੀਆਂ ਗੱਲਾਂ, ਮੈਂ ਤਾਂ ਸ਼ਬਦਾਂ ਰਾਹੀਂ ਉਹੀ ਗੱਲਾਂ ਕੀਤੀਆਂ ਨੇ, ਹੋਰ ਤਾਂ ਕੁਛ ਨਹੀਂ ਕੀਤਾ। ਲਓ ਜੀ ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
Mama's Pizza 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ, ਓਪਨਿੰਗ ਵਾਕ ਇਨ ਸਪੈਸ਼ਲ। ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95.
Order online at mamaspizza.com.
Garnishment, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਇੱਕ ਵਾਰੀ ਫਿਰ ਨੇ ਕਿਹਾ ਸਵਾਗਤ ਜੀ। ਚਲੋ ਹੁਣ ਤਾਂ ਆਪਾਂ ਕਰ ਰਹੇ ਸੀ ਨਾ ਕਾਰਾਂ ਦੀਆਂ ਚੋਰੀਆਂ ਦੀ, ਕਾਰ ਥੈਫਟ ਦੀ ਗੱਲ, ਬਿਜ਼ਨਸ ਦੀ ਗੱਲ। ਚਲੋ ਬਿਜ਼ਨਸ ਚੋਰੀ ਹੋ ਜਾਵੇ ਤਾਂ ਬਿਜ਼ਨਸ ਇੰਸ਼ੋਰੈਂਸ ਹੋ ਜਾਂਦੀ ਹੈ, ਅਤੇ ਕਾਰ ਚੋਰੀ ਹੋ ਜਾਵੇ ਤਾਂ ਕਾਰ ਇੰਸ਼ੋਰੈਂਸ ਹੋ ਜਾਂਦੀ ਹੈ। ਵੈਸੇ ਤਾਂ ਚਲੋ ਚੋਰੀ ਰੋਕਣੀ ਚਾਹੀਦੀ ਹੈ, ਉਹ ਤਾਂ ਆਪਾਂ ਗੱਲਾਂ ਹੁਣ ਅੱਧਾ ਘੰਟਾ ਆਪਾਂ ਇਹੀ ਕੁਛ ਕੀਤਾ ਨਾ ਗੱਲਾਂ, ਅਤੇ ਪਰ ਲਾਈਫ ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਹੁੰਦੀ ਆ। ਜੇ ਹੁਣ ਉਹ ਬੰਦਾ ਜਿਹੜਾ ਚੋਰ ਸੀ ਉਹਨੂੰ ਸੱਦਾ ਪੱਤਰ ਥੋੜ੍ਹਾ ਦਿੱਤਾ ਸੀ ਕਿਸੇ ਨੇ ਵੀ ਭਾਈ ਸਾਹਿਬ ਆਓ ਚੋਰ ਸਾਹਿਬ ਜੀ ਸਾਡੀ ਦੁਕਾਨ 'ਚ ਅਤੇ ਬੇਸ ਬੈਟ ਲੈ ਕੇ ਆਇਓ ਅਤੇ ਸਾਡੇ ਸਿਰ 'ਚ ਮਾਰਿਓ, ਹੈ ਨਾ। ਅਤੇ ਉਹ ਤਾਂ ਹੁਣ ਉਹਨੂੰ ਬੰਦੇ ਨੂੰ ਦੇਖੋ ਤੁਸੀਂ ਕਹਿ ਲਓ ਬਈ ਪ੍ਰੋਟੈਕਸ਼ਨ ਵਾਸਤੇ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ। ਵੈਸੇ ਇੱਕ ਹੈਰਾਨੀ ਦੀ ਗੱਲ ਆ ਵੀ ਚੋਰਾਂ ਨੂੰ ਵੀ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਨਾ। ਹੁਣ ਜਿਵੇਂ ਚੋਰ ਆ ਜਿਹੜਾ ਉਹ ਹਸਪਤਾਲ 'ਚ ਪਹੁੰਚ ਗਿਆ, ਉੱਥੇ ਸਰਕਾਰ ਨੇ ਫੀ ਫ੍ਰੀ ਇਲਾਜ ਕਰਨਾ ਉਹਦਾ, ਪਰ ਚੋਰ ਸਾਹਿਬ ਨੇ ਜਿਹੜੇ ਉਹਨਾਂ ਦੇ ਕੰਮ ਦਾ ਵੀ ਲੌਸ ਹੋਇਆ ਨਾ, ਨਹੀਂ ਉਹਨਾਂ ਨੇ ਚਾਰ ਪੰਜ ਚੋਰੀਆਂ ਕਰ ਲੈਣੀਆਂ ਸੀ। ਸਹਿਮਤ ਹੋ ਨਾ ਦੋਸਤੋ, ਬਹੁਤ ਵੱਡਾ ਲੌਸ ਹੋ ਗਿਆ ਉਹਨਾਂ ਦਾ, ਹੈ ਨਾ, ਚੋਰ ਸਾਹਿਬ ਜੀ ਦਾ। ਉਹ ਹਸਪਤਾਲ 'ਚ ਸੱਤ ਅੱਠ ਦਿਨਾਂ ਦਾ ਲੌਸ ਹੋ ਗਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਨੇ ਯੂਨੀਅਨ ਬਣਾ ਕੇ ਨਾ ਸਰਕਾਰ ਤੋਂ ਮੰਗ ਕਰਿਆ ਕਰਨੀ ਆ ਵੀ ਸਾਡਾ ਬਿਜ਼ਨਸ ਦਾ ਲੌਸ ਹੋ ਗਿਆ, ਅਤੇ ਤੁਸੀਂ ਫਿਰ ਇਹ ਐਮ ਪੀਆਂ ਨੂੰ ਮੰਗ ਪੱਤਰ ਦੇਣਗੇ, ਪਤਾ ਕਰਾਂਗੇ ਵੀ ਕਿਹੜੇ ਡਿਪਾਰਟਮੈਂਟ ਕੋਲ ਜਾਣ, ਹੈ ਨਾ। ਅਤੇ ਇਹ ਤਾਂ ਜ਼ਰੂਰ ਕਰਾਉਣਗੇ ਆਪਣੇ ਬਿਜ਼ਨਸ ਦੀ ਪ੍ਰੋਟੈਕਸ਼ਨ ਨਾਲ, ਦੇਖ ਲਿਓ ਤੁਸੀਂ, ਜੋਬ ਲੌਸ ਇੰਸ਼ੋਰੈਂਸ ਕੰਪਨੀਆਂ ਸ਼ੁਰੂ ਕਰਨਗੀਆਂ ਇਹਨਾਂ ਵਾਸਤੇ, ਹੈ ਨਾ। ਚਲੋ ਉਹਨਾਂ ਦੀ ਆਪਣੀ ਯੂਨੀਅਨ ਮਸਲਾ ਹੱਲ ਕਰ ਲਓ। ਹਾਲ ਦੀ ਘੜੀ ਆਪਾਂ ਰਾਜਪਾਲ ਬਰਾੜ ਜੀ ਨਾਲ ਗੱਲ ਕਰਦੇ ਹਾਂ। ਬਰਾੜ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਸਾਰੇ ਸੋਤਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਤੇ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ
ਜੀ। ਮੁਬਾਰਕਾਂ ਜੀ। ਬਰਾੜ ਸਾਹਿਬ, ਦੇਖੋ ਤੁਸੀਂ ਲਾਈਫ ਇੰਸ਼ੋਰੈਂਸ ਕਰਦੇ ਹੋ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਦੇ ਹੋ, ਤੁਸੀਂ ਫੰਡ ਇਹੋ ਜਿਹੀ ਸੋਹਣੀ ਥਾਂ ਤੇ ਲਾਉਂਦੇ ਹੋ, ਕੋਈ ਇਹੋ ਜਿਹੀ ਇੰਸ਼ੋਰੈਂਸ ਹੁੰਦੀ ਹੈ ਵੀ ਤੁਹਾਨੂੰ ਤੁਹਾਡੀ ਲੜਾਈ ਹੋ ਗਈ ਤੇ ਤੁਹਾਡੇ ਸਿਰ ਦੇ ਵਿੱਚ ਕੋਈ ਬੈਟ ਮਾਰ ਗਿਆ ਤੇ ਤੁਸੀਂ ਜ਼ਖਮੀ ਹੋ ਗਏ, ਕੰਮ ਕਾਰ ਤੁਹਾਡਾ ਲੌਸ ਹੋ ਗਿਆ, ਇਹਨੂੰ ਕਿਹੜੀ ਇੰਸ਼ੋਰੈਂਸ ਕਹਿੰਦੇ ਆ, ਕਿਸ ਕਿਸਮ ਦੀ ਪ੍ਰੋਟੈਕਸ਼ਨ ਚ ਆਉਂਦੀ ਹੈ?
ਇਹ ਕਿਸੇ ਕੈਟੇਗਰੀ ਚ ਨਹੀਂ ਆਉਂਦੀ ਬਰਾੜ ਸਾਹਿਬ। ਇਹਦੇ ਚ ਕੀ ਹੁੰਦਾ ਵੀ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਆ ਉਹ ਤਾਂ ਤੁਹਾਨੂੰ ਬੈਨੀਫਿਟ ਦੇ ਸਕਦੀ ਆ ਜਿਹੜੀ ਰੈਗੂਲਰ ਲਾਈਫ ਇੰਸ਼ੋਰੈਂਸ ਆ। ਇੱਕ ਹੁੰਦੀ ਆ ਜੀ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਇੰਸ਼ੋਰੈਂਸ ਲੈਂਦੇ ਹਾਂ ਤੁਸੀਂ, ਖਾਸ ਕਰਕੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਜੋਬ ਲੌਸ ਜਾਂ ਪੇ ਚੈੱਕ ਇੰਸ਼ੋਰੈਂਸ ਜਾਂ ਡਿਸੇਬਿਲਿਟੀ ਇੰਸ਼ੋਰੈਂਸ, ਰਾਈਟ, ਇਨਕਮ ਰਿਪਲੇਸਮੈਂਟ ਇੰਸ਼ੋਰੈਂਸ ਇਹਨੂੰ ਕਹਿ ਲਓ, ਸਾਰਿਆਂ ਨੂੰ ਨਾਂ ਦੇ ਦਿਓ। ਐਕਸੈਪਟ ਰੈਗੂਲਰ ਲਾਈਫ ਇੰਸ਼ੋਰੈਂਸ ਜਿਹੜੀਆਂ ਦੂਸਰੀਆਂ ਇੰਸ਼ੋਰੈਂਸ ਪਾਲਿਸੀਜ਼ ਆ ਉਹਦੇ ਵਿੱਚ ਕੀ ਹੁੰਦਾ ਵੀ ਸਰਟਨ ਰਿਸਟ੍ਰਿਕਸ਼ਨਸ ਆ, ਖਾਸ ਕਰਕੇ ਜੇ ਸੈਲਫ ਇਨਫਲਿਕਟਡ ਇੰਜਰੀਜ਼ ਇਹਨੂੰ ਕਹਿ ਦਿੰਦੇ ਆ, ਜਾਂ ਤੁਸੀਂ ਇਲੀਗਲ ਕੰਮ ਕਰਦੇ ਹੋਏ ਤੁਸੀਂ ਇੰਜਰਡ ਹੋ ਜਾਂਦੇ ਆ, ਉਹਦੇ ਵਿੱਚ ਜਿਹੜਾ ਹੈਗਾ ਕੋਈ ਤੁਹਾਨੂੰ ਬੈਨੀਫਿਟ ਨਹੀਂ ਮਿਲਦਾ। ਖਾਸ ਕਰਕੇ ਜਿਵੇਂ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਤੁਸੀਂ ਪੀਤੀ ਹੋਈ ਸੀਗੀ ਤੇ ਤੁਸੀਂ ਜਿਹੜੀ ਲਿਮਿਟਡ ਜਿਹੜੀ ਹੈਗੀ ਆ, ਮਤਲਬ ਬਾਏ ਲਾਅ ਲਿਮਿਟ ਤੋਂ ਜ਼ਿਆਦਾ ਤੁਹਾਡੇ ਅਲਕੋਹਲ ਆ ਜਿਹੜੀ ਹੈਗੀ ਆ ਬਲੱਡ ਦੇ ਵਿੱਚ ਉਹਦਾ ਲੈਵਲ ਜ਼ਿਆਦਾ ਆ, ਤਾਂ ਤੁਹਾਨੂੰ ਕੋਈ ਇੰਸ਼ੋਰੈਂਸ ਨਹੀਂ ਮਿਲੇਗੀ। ਤੁਸੀਂ ਕਿਸੇ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ ਗਏ ਆ, ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲੇਗੀ। ਸੈਲਫ ਇਨਫਲਿਕਟਡ ਇੰਜਰੀਜ਼ ਵੀ ਇਸ ਕੈਟੇਗਰੀ ਦੇ ਵਿੱਚ ਆਉਂਦੀ ਆ ਕਿ ਤੁਸੀਂ ਐਸਾ ਕੰਮ ਕਰਦੇ ਹੋਏ ਤੁਹਾਡੇ ਕੋਈ ਸੱਟ ਵੱਜ ਜਾਂਦੀ ਆ ਜਿਹੜਾ ਕਿ ਇਲੀਗਲ ਸੀਗਾ, ਤਾਂ ਉਹਦੇ ਵਿੱਚ ਤੁਹਾਨੂੰ ਕੋਈ ਬੈਨੀਫਿਟ ਨਹੀਂ ਗਾ।
ਪਰ ਜੇ ਮੈਂ ਦੁਕਾਨ ਚ ਬੈਠਾ, ਮੇਰਾ ਬਿਜ਼ਨਸ ਆ, ਕੋਈ ਬੰਦਾ ਚੋਰੀ ਕਰਨ ਆਇਆ, ਉਹ ਮੇਰੇ ਬੈਟ ਮਾਰਦਾ, ਮੈਂ ਉਹ ਕਹਿੰਦਾ ਵੀ ਚਾਬੀ ਦੇ ਜਾਂ ਕੈਸ਼ ਦੇ, ਜਾਂ ਮੈਂ ਦੇ ਵੀ ਰਿਹਾ,
ਮੇਰੇ ਕਵਰਡ ਹੋ।
ਅੱਛਾ, ਉਹ ਉਹਦੇ ਚ ਕਵਰਡ ਆ,
ਤੁਸੀਂ ਕਵਰਡ ਹੋ, ਪਰ ਜਿਹੜਾ ਇਲੀਗਲ ਐਕਟੀਵਿਟੀ ਕਰਨ ਵਾਲਾ ਬੰਦਾ ਜੀ ਉਹਦੀ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਆ, ਚੋਰ ਚੱਕੇ ਦੀ ਗੱਲ ਕਰਦੇ ਸੀਗੇ,
ਆਹ ਉਹ ਤਾਂ ਮੈਂ ਵਿਅੰਗ ਕਰ ਰਿਹਾ ਸੀ ਜੀ। ਹਾਂਜੀ
ਹਾਂਜੀ, ਬਿਲਕੁਲ ਸਹੀ ਗੱਲ ਆ ਜੀ, ਉਹਨੂੰ ਨਹੀਂ ਪੈਣੇ ਬੈਨੀਫਿਟ ਪੇ ਹੋਊਗਾ। ਜਾਂ ਅਸੀਂ ਆਪਦੇ ਆਕੂਪੇਸ਼ਨ ਦੇ ਵਿੱਚ ਕੋਈ ਇਲੀਗਲ ਕੰਮ ਕਰਦੇ ਹੋਏ ਜਿਹੜਾ ਬਾਏ ਲਾਅ ਰਿਸਟ੍ਰਿਕਟਡ ਹੈਗਾ, ਜਿਵੇਂ ਫੋਰ ਐਗਜ਼ਾਮਪਲ ਦੱਸਿਆ ਵੀ ਜੇ ਡਰਾਈਵਿੰਗ ਦੇ ਵਿੱਚ ਤੁਸੀਂ ਹੋ ਤੇ ਤੁਸੀਂ ਇੰਪੇਅਰ ਡਰਾਈਵਿੰਗ ਦੇ ਵਿੱਚ ਚਾਰਜ ਹੋ ਗਏ ਤਾਂ ਤੁਹਾਡਾ ਬੈਨੀਫਿਟ ਨਹੀਂ ਮਿਲੇਗਾ। ਜੇ ਤੁਹਾਨੂੰ ਐਕਸੀਡੈਂਟਲ ਡੈਥ ਇੰਸ਼ੋਰੈਂਸ ਉਹਦੇ ਤੇ ਸੀ ਤਾਂ ਉਹ ਵੀ ਨਹੀਂ ਮਿਲੇਗੀ। ਜਿਹੜੀ ਰੈਗੂਲਰ ਲਾਈਫ ਇੰਸ਼ੋਰੈਂਸ ਆ ਉਹ ਜਿਹੜੀ ਪਾਲਿਸੀ ਫੁੱਲ ਫਲੈਜ ਉਹ ਤੁਹਾਨੂੰ ਜਿਹੜਾ ਹੈਗਾ ਬੈਨੀਫਿਟ ਦੇਊਗੀ ਜੀ।
ਇਹ ਧੱਕਾ ਇਹ ਤਾਂ ਜਿਹੜੇ ਕੰਮਕਾਰ ਕਰਦੇ ਨੇ ਚੋਰ ਚਾਰ ਉਹਨਾਂ ਨੇ ਧੱਕਾ ਇਹ ਤਾਂ ਫਿਰ
ਦੇਖੋ ਉਹਨਾਂ ਦੀਆਂ ਇੰਜਰੀਜ਼ ਜ਼ਰੂਰ ਕਵਰ ਕਰੋ ਜਿਹੜੀ ਉਹ ਹਿਪ ਆ ਉਹ ਵਾਲੰਟਰੀ ਬੈਨੀਫਿਟਸ ਆ। ਇਹਦੇ ਵਿੱਚ ਇਹ ਹੁੰਦਾ ਬਰਾੜ ਸਾਹਿਬ ਵੀ ਕਈ ਬੈਨੀਫਿਟਸ ਨੇ ਸਾਡੇ ਅੰਡਰ ਲਾਅ ਵਾਲੰਟਰੀ ਬੈਨੀਫਿਟਸ ਨੇ, ਉਹਦੇ ਵਿੱਚ ਕੀ ਆ ਕਿ ਗਵਰਨਮੈਂਟ ਤੁਹਾਨੂੰ ਰਿਗਾ ਤੁਸੀਂ ਕਿਸ ਤਰੀਕੇ ਨਾਲ ਇੰਜਰਡ ਹੋਏ ਹੋ ਜਾਂ ਹੋਰ ਆ ਸਾਡੇ ਤੁਹਾਨੂੰ ਬੈਨੀਫਿਟਸ ਮਿਲਣਗੇ। ਪਰ ਜਿਹੜਾ ਸਪੈਸੀਫਿਕਲੀ ਪ੍ਰਾਈਵੇਟ ਕੰਪਨੀਜ਼ ਤੋਂ ਜਿਹੜਾ ਬੈਨੀਫਿਟ ਮਿਲਦਾ, ਚਾਹੇ ਤੁਸੀਂ ਡਬਲਯੂ ਵੀ ਵਰਕਰ ਕੰਪਨਸੇਸ਼ਨ ਵੀ ਲਾ ਲਓ, ਚਾਹੇ ਉਹ ਗਵਰਨਮੈਂਟ ਦੇ ਅੰਡਰ ਹੈ, ਪਰ ਸਰਟਨ ਇੰਸ਼ੋਰੈਂਸ ਆ ਉਹ ਇਲੀਗਲ ਪਰਪਸ ਵਾਸਤੇ ਤੁਹਾਨੂੰ ਜਿਹੜਾ ਹੈਗਾ ਬੈਨੀਫਿਟ ਨਹੀਂ ਦੇ ਸਕਦੇ।
ਬਿਲਕੁਲ।
ਸੋ ਇਹ ਤਾਂ ਤੁਹਾਡਾ ਜਿਹੜਾ ਸੀਗਾ ਸਵਾਲ। ਦੂਸਰੀ ਚੀਜ਼ ਆਪਾਂ ਡਿਸਕਸ ਇਹ ਕਰਦੇ ਹਾਂ ਵੀ ਆਪਦੀ ਪ੍ਰੋਟੈਕਸ਼ਨ ਆ ਜਿਹੜੀ ਲੈਣੀ ਉਹ ਲਾਜ਼ਮੀ ਆ ਜੀ, ਕਿਉਂਕਿ ਹੁਣ ਦੇਖੋ ਜੈਸਾ ਦੇਸ਼ ਤੇ ਵੈਸਾ ਬੇਸ, ਇੱਥੇ ਹਰ ਤਰੀਕੇ ਦੀ ਜਿਹੜੀ ਸਾਡੇ ਕੋਲੇ ਲਾਇਬਿਲਿਟੀ ਆ, ਸਾਡੇ ਕੋਲੇ ਕੋਈ ਕੈਸ਼ ਹੈ ਨਹੀਂ, ਅਸੀਂ ਮੋਰਗੇਜ ਫ੍ਰੀ ਨਹੀਂ ਗੇ, ਸਾਡੇ ਕੋਲੇ ਡੈਟਸ ਨੇ, ਸਾਡੀਆਂ ਕੋਲੇ ਲਾਇਬਿਲਿਟੀਜ਼ ਨੇ, ਸਾਡੇ ਕੋਲੇ ਰਿਸਪੋਂਸੀਬਿਲਿਟੀਜ਼ ਨੇ, ਸਾਡੀ ਜ਼ਿੰਮੇਵਾਰੀ ਬਣਦੀ ਆ, ਸਾਡੇ ਬੱਚੇ ਨੇ, ਉਹਨਾਂ ਦਾ ਅੱਗੇ ਭਵਿੱਖ ਆ, ਤਾਂ ਜਿਹੜਾ ਬ੍ਰੈਡ ਅਰਨਰ ਆ, ਜੇ ਅਸੀਂ ਮਤਲਬ ਸਵਸਥ ਹੈਗੇ ਹਾਂ, ਤੁਹਾਡੀ ਜਿਹੜੀ ਸਭ ਤੋਂ ਜਿਹੜੀ ਜਾਇਦਾਦ ਹੈਗੀ ਉਹ ਤਾਂ ਜੀ ਤੁਹਾਡੀ ਹੈਲਥ ਆ, ਤੇ ਜੇ ਤੁਹਾਡਾ ਹੈਲਥ ਸਾਥ ਨਹੀਂ ਦਿੰਦਾ ਤਾਂ ਉਹਦੇ ਨਾਲ ਹੀ ਸਭ ਕੁਛ ਅਸੀਂ ਰਿਜਕ ਕਮਾ ਕੇ ਆਉਣਾ, ਉਹਦੇ ਨਾਲ ਅਸੀਂ ਪੇਮੈਂਟ ਦੇਣੀ ਆ, ਉਹਦੇ ਨਾਲ ਅਸੀਂ ਗ੍ਰੋਸਰੀ ਲਿਆਉਣੀ ਆ, ਉਹਦੇ ਨਾਲ ਸਾਡਾ ਬਿੱਲ ਬੱਤੀਆਂ ਦਾ ਕੰਮ ਚੱਲਣਾ. ਸੋ ਇਹ ਜਿਹੜੀ ਇੰਸ਼ੋਰੈਂਸ ਆ, ਇਸ ਮੁਲਕਾਂ ਦੇ ਵਿੱਚ ਖਾਸ ਕਰਕੇ ਜਿੱਥੇ ਤੁਸੀਂ ਰਿਸਪੋਂਸੀਬਿਲਿਟੀ ਆਉਂਦੀ ਆ ਤੇ ਜਿੱਥੇ ਤੁਹਾਡੀ ਲਾਇਬਿਲਿਟੀ ਆ ਗਈ, ਉੱਥੇ ਤੁਹਾਨੂੰ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਕਰਵਾ ਲੈਣੀ ਚਾਹੀਦੀ ਆ 110%. ਪਰ ਉਹਦੇ ਵਿੱਚ ਦੇਖੋ ਵੀ ਤੁਸੀਂ ਤੁਹਾਡਾ ਬਜਟ ਜੇ ਥੋੜਾ ਜਿਹਾ ਵੀ ਅਲਾਓ ਕਰਦਾ, ਤੁਹਾਨੂੰ ਟਰਮ ਦੀਆਂ ਪਾਲਿਸੀਜ਼ ਮਿਲ ਜਾਂਦੀਆਂ, ਈਵਨ 5 ਸਾਲ ਦੀ ਟਰਮ ਵੀ ਮਿਲ ਜਾਂਦੀ ਆ, 10 ਸਾਲ ਦੀ ਟਰਮ ਵੀ ਮਿਲ ਜਾਂਦੀ, ਖਾਸ ਕਰਕੇ ਜਿਵੇਂ ਸਟੂਡੈਂਟਸ ਆਉਂਦੇ ਨੇ, ਇੱਥੇ ਵਿਜ਼ਿਟਰਸ ਆਉਂਦੇ ਨੇ, ਉਹਨਾਂ ਲਈ ਵੀ ਇਹ ਗਵਰਨਮੈਂਟ ਆ ਜਾਂ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਨੇ ਖੋਲ ਦਿੱਤਾ ਵੀ ਤੁਸੀਂ ਆਪਦੀ ਜਿਹੜੀ ਹੈਗੀ ਆ ਇੰਸ਼ੋਰੈਂਸ ਕਰਵਾ ਸਕਦੇ ਹੋ. ਦੂਸਰੀ ਚੀਜ਼ ਆ ਗਈ ਜੀ ਤੁਹਾਡੀ ਸੇਵਿੰਗਸ ਦੀ. ਸੇਵਿੰਗ ਕਰਦੇ ਆ ਪਰ ਉਹ ਜਿਹੜਾ ਪੈਸਾ ਤੁਹਾਡਾ ਆਈਡਲ ਪਿਆ, ਠੀਕ ਆ ਵੀ ਲਿਕੁਇਡ ਹੋਣਾ ਚਾਹੀਦਾ, ਪਰ ਜੇ ਉਹਨੂੰ ਅਸੀਂ ਇਨਵੈਸਟ ਨਹੀਂ ਕਰਦੇ ਤੇ ਦੂਸਰੇ ਪਾਸੇ ਤੁਸੀਂ ਆਪਦੇ ਡੈਟ ਦੇ ਉੱਤੇ ਇੰਟਰਸਟ ਰੇਟ ਜ਼ਿਆਦਾ ਦੇ ਰਹੇ ਹੋ ਤੇ ਉਹ ਤੁਹਾਡਾ ਪੈਸਾ ਜਿਹੜਾ ਕੰਮ ਨਹੀਂ ਕਰ ਰਿਹਾ. ਐਂਡ ਗੈਟ ਦੈਟ ਮਨੀ ਵਰਕਿੰਗ ਫੋਰ ਯੂ, ਉਹਨੂੰ ਇਨਵੈਸਟ ਕਰੋ ਤਾਂ ਕਿ ਇਨਵੈਸਟ ਕਰਕੇ ਜੇ ਤੁਹਾਡੀ ਕਿਸ਼ਤ ਵਧੀ ਹੋਈ ਆ ਤੁਸੀਂ ਉਹ ਇਨਵੈਸਟਮੈਂਟ ਦੇ ਵਿੱਚੋਂ ਉਹ ਕਿਸ਼ਤ ਪੇ ਕਰ ਸਕਦੇ ਹੋ. ਤੁਹਾਡਾ ਕੋਈ ਹੋਰ ਖਰਚਾ ਵਧਿਆ ਹੋਇਆ, ਐਂਡ ਆਫ ਦਾ ਈਅਰ ਤੁਹਾਨੂੰ ਉਹ ਇਨਕਮ ਜਨਰੇਟ ਕਰਕੇ ਦੇ ਸਕਦੀ, ਤੁਸੀਂ ਟੈਕਸ ਪੇ ਕਰ ਸਕਦੇ ਆ, ਜਾਂ ਕੋਈ ਵੀ ਤੁਹਾਡੀ ਰੋਜ਼ਮਰਾ ਦੀ ਜਿਹੜੀ ਓਬਲੀਗੇਸ਼ਨ ਆ ਉਹ ਜੇ ਤੁਸੀਂ ਪੈਸਾ ਕਿਤੇ ਇਨਵੈਸਟ ਕੀਤਾ ਉਹ ਤੁਹਾਨੂੰ ਪੈਸਾ ਬਣਾ ਕੇ ਦਿੰਦਾ ਤੇ ਉਹਦੇ ਨਾਲ ਤੁਸੀਂ ਜਿਹੜੀ ਆਪਦੀ ਲਾਈਫ ਆ ਉਹ ਸੁਖਾਲੀ ਕਰ ਸਕਦੇ, ਸੌਖੀ ਕਰ ਸਕਦੇ ਆ. ਤੇ ਖਾਸ ਕਰਕੇ ਜਦੋਂ ਅਸੀਂ TFSA ਦੀ ਗੱਲ ਕਰਦੇ ਹਾਂ, ਫਸਟ ਟਾਈਮ ਹੋਮ ਜਿਹੜਾ ਹੈਗਾ ਸੇਵਿੰਗ ਪਲਾਨ ਦੀ ਗੱਲ ਕਰਦੇ ਹਾਂ, ਉਹਦੇ ਤੇ ਕੀ ਆ ਕਿ ਗਵਰਨਮੈਂਟ ਨੇ ਇੰਨੇ ਵਧੀਆ ਬੈਨੀਫਿਟ ਦਿੱਤੇ ਵੀ ਉਹਦੇ ਚ ਜੋ ਵੀ ਤੁਹਾਡੀ ਗਰੋਥ ਹੋ ਜਾਂਦੀ ਆ, ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਆਮ ਅਕਸਰ ਗੱਲ ਕਰਦੇ ਵੀ ਇੱਥੋਂ ਤੁਸੀਂ ਟੈਕਸ ਤੋਂ ਵਾਂਝੇ ਨਹੀਂ ਹੋ ਸਕਦੇ, ਜੋ ਵੀ ਚੀਜ਼ ਅਸੀਂ ਲੈਣੀ ਆ, ਦੇਣੀ ਆ, ਕਮਾਉਣੀ ਆ, ਉਹਦੇ ਤੇ ਟੈਕਸ ਪੇ ਕਰਨਾ. ਪਰ ਕੁਛ ਚੀਜ਼ਾਂ ਸਾਡੀਆਂ ਗਵਰਨਮੈਂਟ ਨੇ ਉਹਨੂੰ ਜਿਹੜਾ ਹੈਗਾ ਆਮ ਜਿਹੜਾ ਆਰਡੀਨਰੀ ਪਰਸਨ ਆ ਉਹਦੀ ਲਾਈਫ ਸੌਖੀ ਕਰਨ ਵਾਸਤੇ ਤੁਹਾਨੂੰ TFSA ਦਿੱਤਾ ਹੋਇਆ, ਜਿਹਦੇ ਚ ਤੁਸੀਂ ਪੈਸਾ ਸੇਵ ਕਰਦੇ ਆ, ਫਿਰ ਜੇ ਉਹਨੂੰ ਇਨਵੈਸਟ ਕਰ ਦਿੰਦੇ ਆ ਉਹਦੇ ਤੇ ਜੋ ਵੀ ਗਰੋਥ ਆਉਂਦੀ ਆ ਤੁਹਾਡੀ ਉਹਦੇ ਤੇ ਕੋਈ ਟੈਕਸ ਨਹੀਂ ਲੱਗਣਾ. ਫਿਰ ਜਿਹੜਾ ਫਸਟ ਟਾਈਮ ਹੋਮ ਸੇਵਿੰਗ ਪਲਾਨ ਆ ਇਹਦੇ ਉੱਤੇ ਕੋਈ ਟੈਕਸ ਨਹੀਂ ਲੱਗਣਾ, ਤੇ ਬਲਕਿ ਜੇ ਤੁਸੀਂ ਫਸਟ ਟਾਈਮ ਹੋਮ ਸੇਵਿੰਗ ਪਲਾਨ ਦੇ ਵਿੱਚ ਪੈਸਾ ਪਾਉਂਦੇ ਆ, ਜਿਹੜਾ ਕਿ ਮਤਲਬ ਫਸਟ ਟਾਈਮ ਹੋਮ ਬਾਇਰਸ ਨੇ ਹਲੇ, ਉਹਦੇ ਤੇ ਤੁਹਾਨੂੰ ਜਦੋਂ ਤੁਸੀਂ ਪੈਸਾ ਪਾਉਂਦੇ ਉਹਦੇ ਤੇ ਤੁਹਾਨੂੰ ਪਹਿਲਾਂ ਟੈਕਸ ਸੇਵਿੰਗ ਮਿਲਣੀ ਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਗਰੋਥ ਆ ਉਹਦੇ ਤੇ ਵੀ ਕੋਈ ਟੈਕਸ ਨਹੀਂ ਲੱਗਣਾ. ਸੋ RRSP ਆ ਜਿਹਦੇ ਚ ਲਿਮਿਟ ਆ ਤੁਹਾਡੀ $30,780 ਤੱਕ ਤੁਸੀਂ ਪਿਛਲੇ ਸਾਲ ਦੀ ਇਨਕਮ ਦੇ ਅਗੇਂਸਟ ਕਰ ਸਕਦੇ ਆ, ਤੁਹਾਨੂੰ ਟੈਕਸ ਸੇਵਿੰਗ ਵੀ ਹੋਊਗੀ ਤੇ ਉਹਦੇ ਨਾਲ ਨਾਲ ਤੁਸੀਂ ਫਸਟ ਟਾਈਮ ਹੋਮ ਬਾਇਰ ਆ ਤਾਂ $35,000 ਤੱਕ ਤੁਸੀਂ ਆਪਦਾ ਉਹ ਡਾਊਨ ਪੇਮੈਂਟ ਵੀ ਕਰ ਸਕਦੇ ਆ, ਤੁਹਾਡੇ ਸਪਾਊਸ ਆ ਨਾਲ $35,000 ਉਹ ਕਢਾ ਸਕਦੇ ਆ, ਕੋਈ ਤੁਸੀਂ ਆਪਦਾ ਸਕਿੱਲ ਅਪਗ੍ਰੇਡ ਕਰਨਾ $10,000 ਉਹਦੇ ਤੁਸੀਂ ਕਰ ਸਕਦੇ ਆ. ਤੁਸੀਂ ਮੰਨ ਲਓ ਪੈਨਸ਼ਨ ਤੇ ਹੋ ਤੇ ਜੇ ਇਹ ਟੈਕਸ ਫਰੀ ਸੇਵਿੰਗ ਅਕਾਊਂਟ ਦੇ ਵਿੱਚ ਤੁਹਾਡੇ ਪੈਸੇ ਪਾਏ ਆ ਤਾਂ ਉਹ ਤੁਹਾਨੂੰ ਕੋਈ ਬੈਨੀਫਿਟ ਤੇ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਗਾ. ਤੇ ਖਾਸ ਕਰਕੇ RRSP ਦੇ ਵਿੱਚ ਬਰਾੜ ਸਾਹਿਬ ਇਹ ਆ ਵੀ ਜੇ ਸਾਡੇ ਚਾਈਲਡ ਟੈਕਸ ਬੈਨੀਫਿਟਸ ਨੇ ਉਹ ਵੀ ਵੱਧ ਸਕਦੇ ਨੇ, ਕਿਉਂਕਿ ਉਹ RRSP ਦੇ ਵਿੱਚ ਕੰਟਰੀਬਿਊਸ਼ਨ ਕਰਨ ਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘੱਟ ਜਾਂਦੀ ਆ. ਹੋਰ ਕੀ ਆ ਕਿ ਤੁਸੀਂ ਆਪਦੇ ਪੇਰੈਂਟਸ ਸਪੋਂਸਰ ਕੀਤੇ ਨੇ ਉਹਦੇ ਲਈ ਤੁਹਾਨੂੰ ਹਾਈ ਇਨਕਮ ਦੀ ਲੋੜ ਆ, ਉੱਥੇ ਤੁਸੀਂ RRSP ਦੇ ਵਿੱਚ ਪੈਸਾ ਪਾ ਦੇਣਾ, ਤੁਹਾਡੀ ਟੈਕਸੇਬਲ ਇਨਕਮ ਘੱਟ ਗਈ, ਤੁਹਾਨੂੰ ਟੈਕਸ ਸੇਵਿੰਗ ਹੋ ਗਈ, ਤੁਹਾਡੇ ਫਿਊਚਰ ਰਿਟਾਇਰਮੈਂਟ ਵਾਸਤੇ ਸੇਵ ਹੋ ਗਏ. ਸੋ ਇਹ ਜਿਹੜੇ ਅਨੇਕਾਂ ਐਸੇ ਬੈਨੀਫਿਟਸ ਨੇ, ਅਗੇਨ ਤੁਸੀਂ ਐਡਵਾਈਜ਼ਰ ਦੇ ਨਾਲ ਆਪਦੇ ਬੈਠੋ, ਉਹਦੇ ਨਾਲ ਗੱਲਬਾਤ ਖੋਲੋ, ਕਿਉਂਕਿ ਕਈ ਵਾਰੀ ਕੀ ਆ ਸਾਡੇ ਆਈਡਲ ਪੈਸੇ ਹੀ ਪਏ ਹੁੰਦੇ ਨੇ, ਉਹਦੇ ਤੇ ਕੋਈ ਗਰੋਥ ਨਹੀਂ ਆ ਰਹੀ ਹੁੰਦੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨੂੰ ਇੱਕ ਐਮਰਜੈਂਸੀ ਫੰਡ ਕ੍ਰੀਏਟ ਕਰ ਸਕਦੇ ਹਾਂ, ਜਾਂ ਕੋਈ ਮੰਨ ਲਓ ਐਸੀ ਕੋਈ ਚੀਜ਼ ਜ਼ਰੂਰਤ ਪੈ ਗਈ ਐਮਰਜੈਂਸੀ ਉਹਦੇ ਲਈ, ਜਾਂ ਇਨਫਲੇਸ਼ਨ ਆ ਗਈ, ਜਾਂ ਤੁਹਾਡੀਆਂ ਕਿਸ਼ਤਾਂ ਵੱਧ ਗਈਆਂ ਕਿਸੇ ਤਰੀਕੇ ਦੇ ਨਾਲ, ਜਾਂ ਕੋਈ ਇਨਵੈਸਟਮੈਂਟ ਕਰਨੀ ਆ, ਸੋ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਹ ਸਾਰੀਆਂ ਇਨਵੈਸਟਮੈਂਟਸ ਅਵੇਲੇਬਲ ਨੇ. ਸਿਟ ਵਿਦ ਯੂਰ ਐਡਵਾਈਜ਼ਰ, ਟਾਕ ਟੂ ਹਿਮ, ਹੀ ਵਿਲ ਗਾਈਡ ਯੂ ਐਂਡ ਯੂ ਵਿਲ ਬੀ ਦਾ ਸੋਲ ਜੱਜ ਟੂ ਟੇਕ ਅ ਡਿਸੀਜਨ. ਨੰਬਰ ਸਾਡਾ ਜੀ ਇੱਕੋ ਹੀ ਪਿਛਲੇ 23 ਸਾਲ ਤੋਂ, 416-917 1456-917-1456 ਤੇ ਮੇਰੇ ਨਾਲ ਰਾਜਪਾਲ ਬਰਾੜ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਇੱਕ ਵਾਰੀ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ।
ਤੁਹਾਨੂੰ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਦੋਸਤੋ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਹੁਣ
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਜੀ। ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਮਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜ਼ਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜ਼ਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜ਼ਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਮਟਨ। ਕਾਲ ਕਰੋ 905-793-3458 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਔਰਾ ਕਿਚਨ ਵਾਲੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। 905-673-2872 ਦਾ ਨੰਬਰ, 905-673-2872। ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਬਹੁਤ ਹੀ ਸੋਹਣੀਆਂ। ਕਸਟਮ ਬਿਲਡ ਘਰ ਬਣਾਇਆ ਤੁਸੀਂ, ਬੜੇ ਪੈਸੇ ਲਾਏ ਨੇ, ਸੋਹਣਾ ਲੋਟ ਖਰੀਦਿਆ ਅਤੇ ਬੜੇ ਚਾਅ ਨਾਲ ਘਰ ਬਣਾਇਆ, ਅਤੇ ਫਿਰ ਤੁਸੀਂ ਕਿਚਨ ਵੀ ਹਾਈ ਐਂਡ ਬਣਾਓ। ਦੋਸਤੋ, ਉਸੇ ਲੈਵਲ ਦੀ ਕਿਚਨ ਚਾਹੀਦੀ ਹੈ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ, ਥੋੜ੍ਹੇ ਲੋਕ ਨੇ ਟੋਰਾਂਟੋ 'ਚ, ਇੱਥੇ ਬ੍ਰੈਮਟਨ ਮਿਸੀਸਾਗਾ ਏਰੀਆ, ਜਿਹੜੇ ਹਾਈ ਐਂਡ ਕਿਚਨਸ ਬਣਾਉਂਦੇ ਨੇ। ਇੱਕ ਵਾਰੀ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਜਿੱਥੇ ਜਿੱਥੇ ਇਹਨਾਂ ਨੇ ਕਿਚਨਸ ਪਹਿਲਾਂ ਲਾਈਆਂ ਇਹਨਾਂ ਤੋਂ ਫੋਨ ਨੰਬਰ ਲੈ ਲਓ, ਅਤੇ ਵੇਖੋਗੇ ਤੁਸੀਂ ਹੈਰਾਨ ਕਰਨ ਵਾਲਾ ਕੰਮ ਆ, ਜਿਹੜਾ ਸੋਹਣਾ ਕੰਮ ਕਰਦੇ ਨੇ। 905-673-2872 ਦਾ ਨੰਬਰ ਆ। ਰੀਅਲ ਅਸਟੇਟ ਕਲੋਜ਼ਿੰਗ ਆ ਰਹੀ ਹੈ ਤੁਹਾਡੀ, ਕੋਈ ਪ੍ਰੋਪਰਟੀ ਖਰੀਦੀ ਵੇਚੀ ਆ, ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ, ਉਹਨਾਂ ਨਾਲ ਤਾਲਮੇਲ ਕਰ ਲਿਓ। ਸਿਰਫ ਰੀਅਲ ਅਸਟੇਟ ਕਲੋਜ਼ਿੰਗਸ ਦਾ ਕੰਮ ਹੀ ਕਰਦੇ ਨੇ। 905-456-20 ਇਹਨਾਂ ਦਾ ਨੰਬਰ ਆ, 9054562020 ਇਹਨਾਂ ਦਾ ਨੰਬਰ ਹੈਗਾ, ਤਾਲਮੇਲ ਕਰ ਲਿਓ ਇਹਨਾਂ ਨਾਲ। ਗੱਲਬਾਤ ਚੱਲ ਰਹੀ ਸੀ ਦੋਸਤੋ ਆਪਣੀ, ਸਮਾਜ ਦੇ ਵਿੱਚ ਜਿਹੜੀਆਂ ਗੱਲਾਂ ਇਹ ਫੈਲੀਆਂ ਹੋਈਆਂ ਜਿੱਥੇ ਆਮ ਬੰਦਾ ਨਾ ਉਹ ਇਨਸਕਿਓਰ ਫੀਲ ਕਰਦਾ, ਹਰ ਬੰਦਾ ਇਨਸਕਿਓਰ ਫੀਲ ਕਰਦਾ। ਅਤੇ ਹੁਣ ਸਮੱਸਿਆ ਇਹ ਹੈ, ਕਈ ਵਾਰੀ ਆਪਣੇ ਮਨ 'ਚ ਆਉਂਦਾ ਵੀ ਇਹ ਨਾ ਚੋਰ ਆ ਜਿਹੜੇ, ਇਹ ਉੱਥੇ ਜਾਂਦੇ ਨੇ ਜਿੱਥੇ ਬਹੁਤ ਸੋਹਣੀਆਂ ਰੇਂਜ ਰੋਵਰ, ਲੈਂਡ ਰੋਵਰ, ਵੱਡੀਆਂ ਗੱਡੀਆਂ, ਉਹਨਾਂ ਨੂੰ ਚੋਰੀ ਕਰਦੇ ਨੇ। ਠੀਕ ਹੈ, ਉਹ ਵੀ ਚੋਰੀ ਕਰਦੇ ਨੇ, ਪਰ ਜੇ ਤੁਸੀਂ ਪਿਛਲੇ ਸਮੇਂ ਦਾ ਡਾਟਾ ਕੱਢ ਕੇ ਵੇਖੋ ਤਾਂ ਜਿਨ੍ਹਾਂ ਗੱਡੀਆਂ ਨੂੰ ਕੋਈ 10 ਸਾਲ ਪਹਿਲਾਂ ਪਛਾਣਦਾ ਨਹੀਂ ਸੀ ਹੁੰਦਾ, ਉਹ ਵੀ ਚੋਰੀ ਕਰਦੇ ਨੇ। ਡੌਜ ਦੀਆਂ ਗੱਡੀਆਂ ਦੇਖੋ, ਮੈਂ ਕੋਈ ਵੈਸੇ ਨਹੀਂ ਕਹਿ ਰਿਹਾ ਹੈਗਾ, ਮਤਲਬ ਮੇਰੀ ਓਬਜ਼ਰਵੇਸ਼ਨ ਆ, ਕਿਸੇ ਨੂੰ ਮਾੜੀ ਵੀ ਲੱਗ ਸਕਦੀ ਹੈ। ਡੌਜ ਵੀ ਕਰਦੇ ਨੇ, ਜਿਹੜੀ ਗੱਡੀ ਚੋਰਾਂ ਨੂੰ ਮਿਲ ਗਈ ਜੀ, ਚੋਰੀ ਦੇ ਚੋਇਸ ਕੀ, ਬਸ ਚੋਰੀ ਦਾ ਮਾਲ ਡਾਂਗਾਂ ਦੇ ਗਾਜ, ਜਿੱਥੇ ਇਹਨਾਂ ਨੂੰ ਈਜ਼ੀ ਟਾਰਗੇਟ ਮਿਲਿਆ ਇਹਨਾਂ ਨੇ ਚੋਰੀ ਕਰਕੇ ਲੈ ਜਾਣਾ ਜੀ। ਭਾਵੇਂ ਜੀਪ ਆ ਅਤੇ ਭਾਵੇਂ ਕਾਰ ਆ, ਭਾਵੇਂ ਲੈਂਡ ਰੋਵਰ ਆ, ਰੇਂਜ ਰੋਵਰ ਆ, ਭਾਵੇਂ ਫੋਰਡ F-150 ਆ ਅਤੇ ਭਾਵੇਂ ਟੁੰਡਰਾ, ਅਤੇ ਜਿਹੜਾ ਮਰਜ਼ੀ ਗੱਡੀ ਮਿਲੀ ਇਹਨਾਂ ਨੇ ਚੋਰੀ। ਇਸ ਕਰਕੇ ਇਹ ਭੁਲੇਖਾ ਮਨ ਦੇ ਵਿੱਚੋਂ ਕੱਢ ਦਿਓ, ਭਾਵੇਂ ਹੋਂਡਾ ਅਤੇ ਭਾਵੇਂ ਟਿਓਟਾ। ਕਈ ਵਾਰੀ ਨਾ ਜਿਹਨਾਂ ਕੋਲ ਗੱਡੀ ਹੁੰਦੀ ਆ ਉਹ ਕਹਿੰਦੇ ਸਾਡੀ ਗੱਡੀ ਨਹੀਂ ਜੀ ਚੋਰੀ ਹੁੰਦੀ, ਉਹ ਤਾਂ ਇਹ ਗੱਡੀ ਚੋਰੀਆਂ ਹੁੰਦੀਆਂ, ਇਹ ਸਾਰੀਆਂ ਚੋਰੀ ਹੁੰਦੀਆਂ ਜੀ। ਬਹੁਤ ਸੋਫਿਸਟੀਕੇਟਡ ਮੈਥਡਸ ਨੇ, ਇਹ ਜਿਹੇ ਮੈਥਡਸ ਨੇ ਜਿਹੜੇ ਪੁਲਿਸ ਕੋਲ ਅਜੇ ਹੈ ਨਹੀਂ, ਮੈਂ ਆਨ ਦਾ ਏਅਰ ਕਹਿ ਰਿਹਾ। ਪੁਲਿਸ ਵਾਲਿਆਂ ਨੂੰ ਇੱਕ ਸੱਜਣ ਨੇ ਦੱਸਤਾ ਮੇਰੀ ਗੱਡੀ ਫਲਾਨੇ ਵੇਅਰ ਹਾਊਸ ਦੇ ਵਿੱਚ ਆ, ਚੋਰੀ ਹੋ ਕੇ ਚਲੀ ਗਈ। ਉਹ ਕਹਿੰਦੇ ਚੁੱਪ ਕਰਕੇ ਨਾ ਤੂੰ ਆਪਦਾ ਘਰੇ ਬੈਠਾ ਰਹਿ। ਠੀਕ ਹੈ, ਮੈਂ ਨਹੀਂ ਕਹਿੰਦਾ ਪੁਲਿਸ ਵਾਲਿਆਂ ਦੀ ਸੁਜੈਸ਼ਨ ਆਪਦੇ ਥਾਂ ਠੀਕ ਹੈ, ਗੱਲ ਨਾ ਕਿਸ ਕੰਟੈਕਸਟ 'ਚ ਕੀਤੀ ਜਾਂਦੀ ਆ ਉਹਦਾ ਮਤਲਬ ਉਸ ਕੰਟੈਕਸਟ 'ਚ ਹੀ ਠੀਕ ਹੁੰਦਾ। ਜਦੋਂ ਪੁਲਿਸ ਵਾਲੇ ਸਾਨੂੰ ਐਡਵਾਈਜ਼ ਕਰਦੇ ਨੇ ਵੀ ਭਾਈ ਨਾ ਜਾਵੇ, ਤਾਂ ਮਤਲਬ ਹੁੰਦਾ ਤੁਸੀਂ ਆਪਣੀ ਜਾਨ ਦੀ ਪਹਿਲਾਂ ਪਰਵਾਹ ਕਰੋ, ਜਾਨ ਬਚਾਓ, ਜਾਨ ਉਹ ਠੀਕ ਆ ਆਪਦੇ ਥਾਂ ਦੇ ਉੱਤੇ, ਪਰ ਜਾਨ ਤਾਂ ਬਚਾ ਲਓ ਬਚ ਗਈ। ਪਰ ਕਈ ਵਾਰੀ ਜੇ ਤੁਸੀਂ ਕਾਰ 'ਚ ਹੀ ਬੈਠੇ ਹੋ ਅਤੇ ਤੁਸੀਂ ਗੱਲ ਨਹੀਂ ਸਮਝੇ, ਹੋਰ ਲੈਂਗੁਏਜ ਬੋਲਦੇ ਹੋ, ਚੋਰਾਂ ਦੀ ਭਾਸ਼ਾ ਹੋਰ ਆ, ਜਾਂਦੇ ਜਾਂਦੇ ਆ ਤੁਹਾਡੇ ਸਿਰ ਦੇ ਵਿੱਚ ਮਾਰ ਗਏ ਕੁਛ, ਫਿਰ ਕੀ ਕਰਾਂਗੇ। ਗੱਲ ਤਾਂ ਮਾਹੌਲ ਆਲੇ ਦੁਆਲੇ ਚਾਹੀਦਾ। ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਸਾਡੇ ਦੇਸ਼ਾਂ 'ਚ ਕਿਹਾ ਜਾਂਦਾ ਸੀਗਾ ਬਈ ਮੱਛਰ ਨਾ ਤੁਸੀਂ ਮੱਛਰ ਤੋਂ ਬਚਣਾ, ਮਲੇਰੀਆ ਤੋਂ ਮੱਛਰਦਾਨੀ ਲਾ ਲਓ। ਠੀਕ ਹੈ, ਮੱਛਰਦਾਨੀ ਲਾ ਲਈ, ਮੱਛਰਦਾਨੀ ਦੇ ਵਿੱਚ ਤਾਂ ਮੱਛਰ ਤੋਂ ਬਚ ਜਾਂਗੇ, ਪਰ ਮੱਛਰਦਾਨੀ ਚੱਕ ਕੇ ਜਦੋਂ ਬਾਹਰ ਹੋਏ ਤਾਂ ਮੱਛਰ ਤਾਂ ਫਿਰ ਵੀ ਲੜਨਾ ਨਾ। ਉਹਦਾ ਸਲੂਸ਼ਨ ਤਾਂ ਜਿਹੜੀਆਂ ਮਾੜੀਆਂ ਗੰਦੀਆਂ ਥਾਵਾਂ, ਸਟੈਗਨੈਂਟ ਵਾਟਰ, ਜਿੱਥੋਂ ਸਮੈਲ ਆਉਂਦੀ ਹੈ ਛੱਪੜ, ਉੱਥੇ ਜਿੱਥੇ ਮੱਛਰ ਪੈਦਾ ਹੁੰਦੇ ਆ ਉਹਨਾਂ ਨੂੰ ਖਤਮ ਕਰੋ, ਹਾਲਾਤ ਖਤਮ ਕਰੋ ਜਿੱਥੇ ਚੋਰ ਪੈਦਾ ਹੁੰਦੇ ਨੇ। ਸਵਾਲ ਤਾਂ ਇਹ ਆ, ਕੁਐਸਚਨ ਇਹ ਆ। ਹੁਣ ਭਾਈ ਇੱਥੇ ਤਾਂ ਮੱਛਰਦਾਨੀ ਤੋੜ ਕੇ ਮੱਛਰ ਤਾਂ ਰੁਕ ਜਾਂਦਾ ਸੀ, ਪਰ ਇਹ ਚੋਰ ਸਾਹਿਬ ਮੱਛਰ ਨਹੀਂ ਨਾ ਹੈਗੇ, ਇਹ ਤਾਂ ਘਰ ਦੀ ਚਾਰ ਦੀਵਾਰੀ ਤੋੜ ਕੇ ਤੁਹਾਡੇ ਅੰਦਰ ਆ ਜਾਂਦੇ ਨੇ। ਇਹ ਸਾਰੇ ਕਿਸਮ ਦੀਆਂ ਚੋਰ ਸਾਰੇ ਕਿਸਮ ਦੀਆਂ ਗੱਡੀਆਂ ਚੋਰੀ ਕਰਦੇ ਆ ਜੀ। ਗੱਡੀਆਂ ਤੋਂ ਬਿਨਾਂ ਜੇ ਉਹਨਾਂ ਨੂੰ ਹੋਰ ਮਿਲ ਜੇ ਸੋਨਾ ਪੈਸੇ ਨਗਦ, ਫਿਰ ਤਾਂ ਫਿਰ ਉਹ ਇੱਕ ਦੇ ਨਾਲ ਇੱਕ ਫਰੀ ਵਾਲੀ ਗੱਲ ਆ ਗਈ ਨਾ, ਹੈ ਨਾ। ਤੁਸੀਂ ਦੱਸੋ ਗੱਡੀ ਚੋਰੀ ਕਰਨ ਆਇਆ, ਗੱਡੀ ਚੋਰੀ ਕਰਕੇ 40,000-50,000 ਦੀ, ਜੇ ਉਹਨਾਂ ਨੂੰ 20,000 ਦਾ ਸੋਨਾ ਮਿਲਦਾ ਉਹ ਛੱਡ ਕੇ ਜਾਣਗੇ। ਮੈਂ ਤਾਂ ਕਹਿੰਦਾ ਕਿਤੇ ਕਿਤੇ ਕੋਈ ਵੇੜਾ ਨਾ ਆ ਜਾਵੇ ਵੀ ਚੋਰ ਇਹ ਤਾਂ ਗੱਡੀ ਟਿਮ ਹਾਰਟਨ 'ਤੇ ਖੜ੍ਹੀ ਹੋਵੇ, ਉੱਧਰੋਂ ਬੰਦੂਕਾਂ ਚੱਕ ਕੇ ਖੜ੍ਹੇ ਹੋਣ ਅਤੇ ਉਹ ਤੁਹਾਡੇ ਮੱਥੇ ਤਿਉੜੀਆਂ ਜਾਂ ਤੁਹਾਡੀ ਡਿਪਰੈਸ਼ਨ ਦੇਖ ਲੈਣ ਵੀ ਹੈ, ਅਤੇ ਤੁਹਾਨੂੰ ਕਹਿਣਾ ਪਵੇ ਚੋਰ ਸਾਹਿਬ ਜੀ ਆਓ ਤੁਹਾਨੂੰ ਕੌਫੀ ਦਾ ਕੱਪ ਪਿਆ ਕੇ ਤੋਰੀਏ, ਬੜਾ ਸਖਤ ਕੰਮ ਕੀਤਾ ਤੁਸੀਂ, ਥੱਕ ਨਾ ਗਏ ਹੋਵੋ, ਆ ਜਾਣਾ ਸਮਾਂ ਇਹ। ਤਾਂ ਉੱਥੋਂ ਬਿਆਨ ਲਿਆ ਕਰਨੇ ਪੁਲਿਸ ਵਾਲਿਆਂ ਨੇ ਵੀ ਉਹਦਾ ਹੁਲੀਆ ਕਿਹੋ ਜਿਹਾ ਸੀ, ਉਹ ਡਿਸਟ੍ਰੈਸ ਜਿਹਾ ਲੱਗਦਾ ਸੀ, ਕਿਵੇਂ ਸੀ ਉਹ। ਫਿਰ ਤੁਸੀਂ ਦੋ ਕੱਪ ਆਪ ਕੌਫੀ ਦੇ ਪੀਂਦੇ ਫਿਰੋਗੇ, ਇਸ ਕਰਕੇ ਚੁੱਪ ਕਰਕੇ ਚਾਬੀ ਫੜਾ ਦਿਆ ਕਰੋ ਜੀ। ਲਓ ਜੀ ਚੋਰ ਸਾਹਿਬ ਜੀ ਆਹ ਚੱਕੋ ਚਾਬੀ, ਸਾਨੂੰ ਹਦਾਇਤ ਕੀਤੀ ਸੀ। ਕਿਹਨੇ ਕੀਤੀ? ਉਹ ਪੁਲਿਸ ਨੇ ਪਹਿਲਾਂ ਹੀ ਅਵੇਅਰਨੈਸ ਕ੍ਰੀਏਟ ਕਰ ਰਹੇ ਭਾਈ ਆਪਦੀ ਜਾਨ ਬਚਾਓ। ਕੋਈ ਨਹੀਂ ਜੀ, ਹੋਰ ਚਾਹੀਦੀ ਹੈ ਤਾਂ ਸਾਡੇ ਘਰ ਇੱਕ ਹੋਰ ਵੀ ਖੜੀ, ਉਹ ਵੀ ਲੈ ਜਾਓ, ਕੋਈ ਗੱਲ ਨਹੀਂ, ਕਹਿ ਦਿਆ ਕਰੋ, ਹੈ ਨਾ। ਇਹ ਹਾਲਾਤ ਨੇ ਜੀ ਸਾਡੇ ਸਮਾਜ ਦੇ। ਸਮਾਂ ਸਾਡਾ ਸਮਾਪਤੀ ਬੰਨੀ ਆ, ਟੈਕਸਟ ਮੈਨੂੰ ਕਾਫੀ ਆ ਰਹੇ ਨੇ। ਲਓ ਜੀ, ਇੱਕ ਸੱਜਣ ਨੇ, ਮਿੱਤਰ ਨੇ ਮੇਰੇ ਕੋਲ ਮੈਸੇਜ ਭੇਜਤੇ ਆਪਣੇ ਵੀ ਇਹ ਜਗ੍ਹਾ 'ਤੇ ਸਾਡੀ ਗੱਡੀ ਖੜ੍ਹੀ ਸੀ। ਕਿਆ ਬਾਤ ਹੈ, ਵਾਹ ਜੀ ਵਾਹ, ਵੀ ਇਹ ਜਗ੍ਹਾ 'ਤੇ ਗੱਡੀ ਖੜ੍ਹੀ ਸੀਗੀ, ਇਹ ਜਗ੍ਹਾ 'ਤੇ ਇੱਥੇ ਖੜ੍ਹੀ ਸੀ ਸਾਡੀ ਗੱਡੀ ਹੈ ਜਿਹੜੀ ਹੁਣ ਇੱਥੇ ਖੜ੍ਹੀ। ਕਿਆ ਬਾਤਾਂ ਨੇ, ਵਾਹ ਵਾਹ, ਇਹ ਹਾਲਾਤ ਨੇ ਜੀ ਇੱਥੇ। ਇੱਕ ਕਾਲਰ ਵੀ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਤੁਸੀਂ ਚੋਰ ਆ, ਤੁਸੀਂ ਕਾਰਾਂ ਦੇ ਚੋਰਾਂ ਦੀਆਂ ਗੱਲਾਂ ਕਰੀ ਜਾਂਦੇ ਹੋ, ਖਜ਼ਾਨਾ ਚੋਰ ਆ, ਧੀਰ ਆ, ਉਹ ਤਾਂ ਸਿਟੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਚੋਰ ਆ। ਹੁਣ ਤੁਸੀਂ ਦੇਖੋ ਸਹੀ, ਕਹਿੰਦੇ ਜਿਹਨੇ ਬੇਸਮੈਂਟਾਂ ਬਣਾਈਆਂ ਲੀਗਲ ਉਹ ਲਾਇਸੈਂਸ ਲੈਣ।
ਮੈਂ ਕਰ ਗਿਆ ਜੀ ਗੱਲ ਵੈਸੇ, ਚਲੋ ਤੁਸੀਂ ਕਰੋ। ਹਾਂਜੀ ਹਾਂਜੀ
ਕਰ ਗਿਆ
ਕਰੋ ਕੋਈ ਨੀ, ਦੁਬਾਰਾ ਕਰੋ।
ਇਸਰਾਇਲ ਚ ਉਹਨੂੰ $100 ਦੇਣਾ ਪਊ, ਉਦੂ ਬਾਅਦ $300 ਦੇਣਾ ਪਊ। ਦੱਸੋ ਜਦੋਂ ਉਹਨੇ ਬੇਸਮੈਂਟ ਬਣਾਈ ਆ, ਲੀਗਲ ਬਣਾਈ ਆ, ਥੋਥੋਂ ਪਾਸ ਕਰਾਈ ਆ, ਪਹਿਲਾਂ ਤਾਂ ਤੁਸੀਂ 3,000 ਨੂੰ ਫਾਈਨ ਕਰਤਾ
ਹੈ।
ਤੁਸੀਂ ਦੂਜੇ ਚੋਰਾਂ ਦੀ ਗੱਲ ਕਰੋ, ਇਹ ਚੋਰਾਂ ਨੂੰ ਵੀ ਹੱਥ ਪਾਉਣ ਦੀ ਲੋੜ ਆ।
ਧੰਨਵਾਦ ਜੀ। ਚਲੋ ਸ਼ਬਦਾਂ ਚ ਫਰਕ ਹੋ ਸਕਦਾ, ਫੇਰ ਵੀ ਸਾਡੇ ਸਨਮਾਨਯੋਗ ਸਿਟੀ ਆਫੀਸ਼ੀਅਲ ਨੇ ਜੀ, ਉਹਨਾਂ ਲਈ ਸਨਮਾਨਯੋਗ ਸ਼ਬਦ ਵਰਤੋ
ਹੈ ਜੀ। ਹੋਰ ਕੋਈ ਕੰਮ ਹੀ ਨਹੀਂ, ਲੋਕਾਂ ਦਾ ਗਾਲੀ ਘੁੱਟਣਾ, ਉਹਨਾਂ ਨੂੰ ਸੋਚਣ ਸ਼ਕਤੀ ਵੀ ਖਤਮ ਕਰੀ ਜਾ ਰਹੇ। ਤਾਂ ਇੰਨੀ ਮਹਿੰਗਾਈ ਚੱਲ ਰਹੀ ਆ, ਰਿਸੈਸ਼ਨ ਚੱਲ ਰਿਹਾ, ਉਹਦੇ ਵਿੱਚ ਤੁਸੀਂ ਉਹਨਾਂ ਦੇ ਹੋਰ ਭਾਰ ਪਾ ਰਹੇ ਹੋ, ਫਿਰ ਕੀ ਡਿਪਰੈਸ਼ਨ ਹੀ ਹੋਊ ਲੋਕਾਂ ਨੂੰ?
ਲੋਕਾਂ ਦੇ ਭਾਰ ਬਹੁਤ ਪਿਆ ਜੀ, ਲੋਕ ਭਾਰ ਜਿੰਨੀ ਦੇਰ ਚੱਕੀ ਜਾਣਗੇ ਉਨੀ ਦੇਰ ਐਂ ਚੱਲੀ ਜਾਣਾ ਜੀ, ਜਿਹੋ ਜਿਹੇ ਲੋਕ ਉਹੋ ਜਿਹੇ ਲੀਡਰ।
ਇਹਦਾ ਮਤਲਬ ਫਿਰ ਜਦੋਂ ਲੋਕ ਸੜਕਾਂ ਤੇ ਆ ਗਏ ਫਿਰ ਕੀ ਹੋਣਗੇ?
ਸੜਕਾਂ ਤੇ ਆਉਣੇ ਨੀ, ਉਹ ਕਹਿੰਦੇ ਕਾਨੂੰਨ ਆ ਜਿਹੜਾ ਉਹ ਕਹਿੰਦੇ ਵੀ ਸੜਕਾਂ ਤੇ ਤੁਸੀਂ ਪਾਸੇ ਪਾਸੇ ਤਾਂ ਜਾ ਸਕਦੇ, ਸੜਕ ਦੇ ਉੱਤੇ ਨੀ ਆ ਸਕਦੇ।
ਉਹ ਜਦੋਂ ਗੱਲ ਪੈ ਜਾਣ ਜੇ ਬੰਬ ਬਦੂ ਖਾ ਸਕਣ ਰੋਕ
ਨਾ, ਇੰਨਾ ਸਖ਼ਤ ਕੰਮ ਨਾ ਕਰੋ। ਯੂਕਰੇਨ ਤੋਂ ਤਾਂ ਵਾਪਸ ਆ ਗਏ ਹੁਣ ਉਹ ਅਮੈਰੀਕਾ ਨੇ ਕਹਿਤਾ। ਦੇਖੋ ਆਪਾਂ ਇੱਕ ਕਹਾਣੀ ਸੁਣੀ ਸੀ ਨਾ, ਅੱਗ ਲਾਈ ਤੇ ਡੱਬੂ ਕੋਠੇ ਤੇ, ਉਹ ਡੱਬੂ ਕੋਠੇ ਤੇ ਨੀ, ਹੁਣ ਡੱਬੂ ਕਹਿੰਦਾ ਵੀ ਮੈਂ ਤਾਂ ਜਿਹੜੀ ਅੱਗ ਲਾਤੀ ਸੀ ਲਾਤੀ ਬਸ ਹੁਣ ਮੈਂ ਵਾਪਸ ਆ ਗਿਆ ਲਾ ਕੇ। ਯੂਕਰੇਨ ਤੋਂ ਉਹਨਾਂ ਨੇ ਕਹਿੰਦੇ ਵੀ ਕਹਿੰਦੇ ਅਸੀਂ ਸਹਾਇਤਾ ਹਾਲ ਦੀ ਘੜੀ ਜਿਹੜੀ ਯੂਕਰੇਨ ਨੂੰ ਦੇ ਰਹੇ ਸੀ ਫੌਜੀ ਸਹਾਇਤਾ ਅਸੀਂ ਬੰਦ ਕਰਤੀ ਹੈ। ਹੋਰ ਪਾਸੇ ਕਹਿੰਦੇ ਸਾਡਾ ਜ਼ੋਰ ਲੱਗ ਰਿਹਾ,
ਜਿੱਧਰ ਅੱਗੇ ਹੁੰਦੇ ਆ ਲੋਕ ਸਟੂਡੈਂਟ ਤੱਕੇ ਅਲਗੋਮਾ ਯੂਨੀਵਰਸਿਟੀ ਵਿੱਚ ਉਹ ਧਰਨੇ ਲਾਈ ਬੈਠੇ ਆ।
ਚਲੋ ਦੇਖੋ ਜੀ, ਉਹ ਤਾਂ ਚਲੋ ਡੈਮੋਕ੍ਰੇਸੀ ਤੁਸੀਂ ਪੀਸਫੁਲ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰ ਦਿਓ, ਚੰਗੀ ਗੱਲ ਆ। ਇਹਦੇ ਤੇ ਕਿਸੇ ਦਿਨ ਪ੍ਰੋਗਰਾਮ ਕਰਾਂਗੇ। ਮਿਹਰਬਾਨੀ, ਸਾਡਾ ਸਮਾਂ ਦੋਸਤੋ ਸਮਾਪਤ ਹੁੰਦਾ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਈ ਗੱਲ ਨੀ ਜੀ, ਇਹ ਤਾਂ ਜਿੰਨਾ ਕੁ ਬੋਝ ਹੈਗਾ ਚੋਰਾ ਚੂਰਾਂ ਦਾ, ਇਹ ਛੋਟੀਆਂ ਗੱਲਾਂ ਹੀ ਨੇ, ਚਾਬੀ ਚੁਬੀ ਫੜਾ ਦਿਆ ਕਰੋ, ਬਸ ਆਪਣਾ ਨਜ਼ਾਰੇ ਲਓ ਜੀ ਤੁਸੀਂ ਵੀਕਐਂਡ ਤੇ, ਠੰਡ ਤੋਂ ਬਚ ਕੇ ਰਹੇ ਹੋ। ਧੰਨਵਾਦ ਤੁਹਾਡਾ।
The views expressed on the preceding program may not necessarily be those of the owner or management of WTOR radio station.
Station site ki sale shuru ho gayi hai. Milton downtown mein aapki munfarid khoobsurat rehaish ka jo shartiya behtareen qeemat $4,90,490 se shuru ho rahi hai. Do towers par mushtamil station site ki imarat central podium ke zariye indoor aur outdoor sahulatein pesh karti hai. Milton Go Station se munsalik station site Milton Future Mobility Hub ka sangi bunyad hai jo aapko bina kisi rukawat aapki manzilon tak pahunchane mein madadgar sabit hoga. GTA ke phalte phoolte sunahri mustaqbil mein apni investment ko unlock kijiye aur aaj hi stationsite.ca par register kijiye.
Tada! The Singhs are back.
Abhi to safar shuru hua hai
with more fashion.
ये हमेशा से मेरा ख्वाब रहा है कि दूसरी लोकेशन खोलें।
मोर ऑल्टरेशंस,
मैं तब्दीली चाहती हूँ।
आप क्या तब्दीली करना चाहते हैं?
सब कुछ।
एंड मोर ड्रामा दैट विल हैव यू इन स्टिचेस।
कम ज्यादा है?
नहीं, ज्यादा ज्यादा है।
बॉलीवुड न्यू सीजन संडे वॉच फ्री ऑन CBC जेम।
شدید سردی، گرمی، بجلی کی بندش اور سیلاب کی ہنگامی صورتحال جیسے حالات وقتاً فوقتاً پیش آتے رہتے ہیں۔ سٹی آف برمپٹن کا ایمرجنسی مینجمنٹ آفس رہائشیوں کو ایسے واقعات کا مقابلہ کرنے کے لیے تیار کرتا ہے۔ ہم ضرورت پڑنے پر آپ اور آپ کے خاندان کو تربیت دینے اور بااختیار بنانے میں کوشاں ہیں۔ آپ ہمیں کمیونٹی میں کام کرتا دیکھ سکتے ہیں۔ ہنگامی صورتحال سے نمٹنے کے لیے یا مختلف قسم کے وسائل اور تجاویز تک رساؤ کے لیے وزٹ کیجیے brampton.ca/prepare.
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0